ਦੁਆਰਾ ਸੋ ਉਹਨਾਂ ਨੇ ਆਪਣੇ ਸ਼ਬਦ ਵਿਚਾਰ ਆਪਣੇ ਸਰਵਣ ਕਰਾਉਣੀ ਹੈ। ਸੋ ਉਸ ਨਾਲ ਆਪਾਂ ਗੁਰੂ ਦੇ ਦਰਸ਼ਨ ਕਰਨੇ ਹਨ। ਸੋ ਭਾਈ ਸਾਹਿਬ ਆਪਾਂ ਬਹੁਤਾ ਸਮਾਂ ਨਹੀਂ ਲੈਂਦੇ, ਆਓ ਜੀ ਤੂੰ ਆਓ ਹਮਾਰਾ ਹਰ ਜਸ ਸਰਵਣ ਸੁਣਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਤਾਂ ਕੀ ਕੀਮਤ ਕਹੀ ਨਾ ਜਾਏ, ਹਉ ਕੁਰਬਾਨ ਜਾਈ ਤੇਰੇ ਨਾਮੇ, ਜਿਸਨੂੰ ਬਖਸ਼ ਲਹਿ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਤੂੰ ਪਾਰੋ ਸਵਾਮੀ ਮੇਰਾ, ਤੂੰ ਪਾਰੋ ਸਵਾਮੀ ਮੇਰਾ, ਸੰਤਾਂ ਪਰਵਾਸਾ ਤੇਰਾ, ਨਾਨਕ ਪ੍ਰਭ ਸ਼ਰਣਾਈ ਮੁਖ ਨਿੰਦਕ ਕੈ ਛਾਈ। ਬੋਲੋ ਜੀ ਮੁਖ ਨਿੰਦਕ ਕੈ ਛਾਈ। ਆਓ ਜੀ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ। ਅੱਜ ਪ੍ਰੋਗਰਾਮ 45 ਮਿੰਟ ਲੇਟ ਹੋ ਗਿਆ। ਦੀਵਾਨ ਦਾ ਜਿਹੜਾ ਸ਼ੁਰੂਆਤ ਕਰਨ ਦਾ ਟਾਈਮ ਸੀ ਉਹ ਸੀ 6:30 ਵਜੇ, ਪਰ ਆਪ ਸਾਰਿਆਂ ਨੂੰ ਪਤਾ ਹੈ ਜਿੱਥੇ ਪਿਆਰ ਕਰਨ ਵਾਲੇ ਦੀਵਾਨ ਸੁਣਨ ਵਾਲੇ ਆਉਂਦੇ ਹੈ ਉੱਥੇ ਦੂਜੇ ਵੀ ਜਿਹੜੇ ਗੇਟ ਮੱਲ ਕੇ ਖੜੇ ਹੈ, ਨਾ ਕਿਸੇ ਨੂੰ ਅੰਦਰ ਆਉਣ ਦਿੰਦੇ ਹੈ ਨਾ ਕਿਸੇ ਨੂੰ ਬਾਹਰ ਜਾਣ ਦਿੰਦੇ। ਅਸੀਂ ਤਾਂ ਇਤਿਹਾਸ ਸੁਣਾਉਣਾ ਆਨੰਦਪੁਰ ਦਾ, ਕਹਿੰਦੇ ਨਾ ਕੋਈ ਅੰਦਰ ਆਉਂਦਾ ਸੀ ਨਾ ਬਾਹਰ ਜਾਂਦਾ ਸੀ। ਉਹ ਕਿੰਨੇ ਰੋਕਿਆ ਸੀ, ਉਹ ਵੀ ਲੋਕ ਸੀ ਜਿਹੜੇ ਕਹਿੰਦੇ ਇੱਦਾਂ ਹੀ ਘੇਰੇ ਪਾ ਕੇ ਰੱਖੇ ਜਿਨ੍ਹਾਂ ਨੇ। ਘੇਰਿਆਂ ਦਾ ਇਤਿਹਾਸ ਹੈ ਸਾਡਾ, ਪੈਂਦੇ ਹੀ ਰਹੇ ਹੈ। ਪਰ ਆਓ ਆਪਾਂ ਸਾਰੇ ਰਲ ਮਿਲ ਕੇ ਕੁਝ ਸਮਾਂ ਉਹਨਾਂ ਯੋਧਿਆਂ ਸੂਰਬੀਰਾਂ ਬਹਾਦਰਾਂ ਦੀ ਸਾਹਿਬਜ਼ਾਦਿਆਂ ਦੀ ਗੱਲ ਕਰੀਏ। ਟਕਾ ਬਣਾ ਕੇ ਹਾਜ਼ਰ ਹੋ ਕੇ ਆਪਾਂ ਸਾਰਿਆਂ ਨੇ ਬੈਠਣਾ ਤੇ ਸੰਗਤ ਲੇਟ ਹੋ ਗਈ ਹੈ ਕਿਉਂਕਿ ਗੱਡੀਆਂ ਬਾਹਰ ਪਾਰਕ ਕਰਨੀਆਂ ਪਈਆਂ ਦੂਰ ਦੂਰ। ਗੁਰਦੁਆਰਾ ਸਾਹਿਬ ਦੀ ਪਾਰਕਿੰਗ ਬਹੁਤ ਖੁੱਲ੍ਹੀ ਹੈ। ਦਰਬਾਰ ਸਾਹਿਬ ਦੇ ਪਿਛਲੇ ਪਾਸੇ ਕਈ ਏਕੜ ਪਾਰਕਿੰਗ ਬਣਾਈ ਹੈ, ਪਰ ਸੰਗਤ ਦੀ ਮਜਬੂਰੀ ਕਰਕੇ ਦੂਰ ਬਾਹਰ ਗੱਡੀਆਂ ਲਾਉਣੀਆਂ ਪਈਆਂ ਕਿਉਂਕਿ ਰਸਤਾ ਉਹਨਾਂ ਨੇ ਜਾਮ ਕੀਤਾ ਹੋਇਆ, ਗੇਟ ਦੇ ਅੱਗੇ ਖੜੇ ਹੈ। ਇਸ ਕਰਕੇ ਸਾਰਾ ਪ੍ਰੋਗਰਾਮ ਡਿਲੇ ਹੋ ਗਿਆ ਥੋੜ੍ਹਾ ਜਿਹਾ। ਆਓ ਆਪਾਂ ਸਾਰੇ ਹੁਣ ਟਕਾ ਬਣਾ ਕੇ ਹਾਜ਼ਰ ਹੋ ਕੇ ਆਪਾਂ ਬੈਠੀਏ, ਧਿਆਨ ਆਪਣਾ ਇਕਾਗਰ ਕਰੀਏ, ਆਲੇ ਦੁਆਲੇ ਤੋਂ ਧਿਆਨ ਹਟਾ ਕੇ ਤੇ ਆਪਾਂ ਸਾਰੇ ਗੁਰਬਾਣੀ ਨੂੰ, ਗੁਰਮਤ ਨੂੰ, ਗੁਰ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਚਿੰਨ ਚਿੰਨ ਵਰਸੈ ਅੰਮ੍ਰਿਤ ਧਾਰਾ, ਚਿੰਨ ਚਿੰਨ ਵਰਸੈ ਅੰਮ੍ਰਿਤ ਧਾਰਾ, ਚਿੰਨ ਚਿੰਨ ਰਿਤ ਭੈਣਾ ਪੜ ਜੀ ਥਿਮ ਥਿਮ ਅੰਮ੍ਰਿਤ ਸਭ ਕਿਛ ਭਗ
ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਤਿੰਨ ਦਿਨ ਦਾ ਸੁਭਾਗ ਮਿਲਿਆ। ਅੱਜ ਆਪਾਂ ਸਾਰੇ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਦੂਰੋਂ ਨੇੜਿਓਂ ਚੱਲ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਪਹੁੰਚੇ ਹਾਂ। ਗੁਰਬਾਣੀ ਪੜ੍ਹੀਏ, ਗੁਰਬਾਣੀ ਸੁਣੀਏ, ਗੁਰਬਾਣੀ ਸਮਝੀਏ, ਆਪਣੀ ਜ਼ਿੰਦਗੀ ਦੇ ਵਿੱਚ ਅਕਲ ਨਾਲ ਸਮਝ ਨਾਲ ਜ਼ਿੰਦਗੀ ਜਿਉਈਏ, ਸਾਡੀ ਜ਼ਿੰਦਗੀ ਬਦਲੇ, ਸਾਡੀ ਸੋਚ ਬਦਲੇ, ਸਾਡਾ ਵਿਹਾਰ ਬਦਲੇ, ਸਾਡੀ ਪ੍ਰੈਕਟੀਕਲਿਟੀ ਬਦਲੇ, ਤਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਉਣ ਦਾ ਫਾਇਦਾ ਹੈ। ਆਪਾਂ ਪੜ੍ਹਦੇ ਹਾਂ, ਲੋ ਸਾਰੇ ਸੁਣੋ, ਗੁਰ ਸਭਾ ਏਮ ਨਾ ਪਾਈਏ, ਨਾ ਨੇੜੇ ਨਾ ਦੂਰ। ਕਹਿੰਦੇ ਏਦਾਂ ਨਹੀਂ ਆਈਡੀਆ ਲਾ ਸਕਦੇ ਵੀ ਗੁਰੂ ਦੇ ਨੇੜੇ ਕਿਹੜਾ ਹੈ। ਏਦਾਂ ਜਿਹੜਾ ਬੈਠਾ ਹੈ ਜਿੱਦਾਂ ਮੈਂ ਬੈਠਾ, ਏਦਾਂ ਨੇੜੇ ਦੂਰ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਮਨ ਕਰਕੇ ਨੇੜੇ ਕੌਣ ਹੈ।
ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੈ, ਜਾ ਮਨ ਰਹੇ ਹਦੂਰ।
ਸਤਿਗੁਰ ਕਿਹਨਾਂ ਨੂੰ ਮਿਲਿਆ? ਜਿਨ੍ਹਾਂ ਦਾ ਮਨ ਨੇੜੇ ਰਹਿੰਦਾ, ਮਨ ਕਰਕੇ ਜਿਹੜੇ ਸੁਣਦੇ, ਸਮਝਦੇ, ਵਿਚਾਰਦੇ ਤੇ ਆਪਣੇ ਆਪ ਨੂੰ ਬਦਲਦੇ ਹਨ। ਸਰੀਰ ਕਰਕੇ ਜੇ ਆਪਾਂ ਨੇੜੇ ਦੂਰ ਦੀ ਗੱਲ ਕਰਾਂਗੇ, ਅਸੀਂ ਗੁਰਦੁਆਰਿਆਂ ਚ ਰਹਿਣ ਵਾਲੇ ਲੋਕ ਤੇ ਰਹਿੰਦੇ ਹੀ ਗੁਰਦੁਆਰੇ ਚ, ਗੁਰੂ ਦੇ ਨੇੜੇ ਹੀ ਰਹਿੰਦੇ ਹਾਂ। ਤੁਸੀਂ ਤੇ ਵੀਕਐਂਡ ਤੇ ਆਉਂਦੇ, ਅਸੀਂ ਤੇ ਰਹਿੰਦੇ ਹੀ ਗੁਰਦੁਆਰਿਆਂ ਚ, ਫਿਰ ਅਸੀਂ ਤੇ ਪੱਕੇ ਸਿੱਖ ਬਣ ਜਾਂਗੇ। ਅਸੀਂ ਉਹੀ ਸਿੱਖ ਹਾਂ ਫਿਰ, ਤੇ ਬਾਕੀ ਤੇ ਐਵੇਂ ਹੀ ਰਹਿ ਗਏ। ਬਾਕੀ ਤੇ ਕਦੀ ਕਦੀ ਆਉਂਦੇ ਆ, ਮਹੀਨੇ ਮੱਸਿਆ ਕਦੇ ਆ ਗਏ, ਕਦੇ ਵੀਕਐਂਡ ਤੇ ਆ ਗਏ, ਕੋਈ ਤੇ ਗੁਰਪੁਰਬ ਤੇ ਹੀ ਆਉਂਦਾ ਹੈ, ਹਰ ਰੋਜ਼ ਕਈ ਨਹੀਂ ਆਉਂਦੇ। ਤੇ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਹੈ, ਮਨ ਕਰਕੇ ਜਿਹੜਾ ਗੁਰੂ ਜੀ ਦੇ ਗਿਆਨ ਦੇ ਨੇੜੇ ਹੈ, ਗੁਰੂ ਸਾਹਿਬ ਜੀ ਦੇ ਬਚਨਾਂ ਦੇ ਨੇੜੇ ਹੈ, ਗੁਰੂ ਸਾਹਿਬ ਜੀ ਦੀ ਸੋਚ ਦੇ ਨੇੜੇ ਹੈ, ਗੁਰੂ ਸਾਹਿਬ ਜੀ ਦੇ ਵਿਚਾਰਾਂ ਦੇ ਨੇੜੇ ਹੈ, ਉਹ ਹੈ ਨੇੜੇ। ਤੇ ਉਹਦਾ ਪਤਾ ਕਿਵੇਂ ਲੱਗੇਗਾ? ਐਂ ਪਤਾ ਲੱਗੇਗਾ ਜਿੱਦਾਂ ਮੈਂ ਬੈਠਾ। ਹੁਣ ਜੇ ਗੁਰੂ ਸਾਹਿਬ ਤੋਂ ਦੂਰੀ ਦੀ ਗੱਲ ਕਰੀਏ, ਸਰੀਰ ਕਰਕੇ ਮੈਂ ਤੁਹਾਡੇ ਤੋਂ ਨੇੜੇ ਹਾਂ, ਮੇਰੇ ਤੋਂ ਵੀ ਅੱਗੇ ਸਿੰਘ ਖੜੇ ਆ, ਜਿਹਨੇ ਚੌਰ ਫੜਿਆ ਉਹ ਸਭ ਤੋਂ ਨੇੜੇ ਹੈ, ਪਰ ਇਦਾਂ ਨਹੀਂ ਪਤਾ ਲੱਗਦਾ। ਪਤਾ ਲੱਗਦਾ ਹੈ ਗੁਰੂ ਸਾਹਿਬ ਉਹ ਬੰਦੇ ਦਾ ਵਿਹਾਰ, ਉਹਦੇ ਕੰਮ ਕਾਰ, ਉਹਦੀ ਸੋਚ, ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਹੈ, ਇਹਦਾ ਵਿਹਾਰ ਕਿੱਦਾਂ ਦਾ, ਇਹਦੀ ਪ੍ਰੈਕਟੀਕਲਿਟੀ ਕਿੱਦਾਂ ਦੀ ਹੈ, ਇਹ ਸਮਾਜ ਵਿੱਚ ਵਿਚਰਦਾ ਕਿੱਦਾਂ, ਇਹ ਜ਼ਿੰਮੇਵਾਰੀਆਂ ਕਿੱਦਾਂ ਨਿਭਾਉਂਦਾ, ਇਹ ਫਰਜ਼ ਕਿੱਦਾਂ ਨਿਭਾਉਂਦਾ, ਉਹਦੀ ਜ਼ਿੰਦਗੀ ਦੇ ਵਿੱਚੋਂ ਗਿਆਨ ਦੇ ਦਰਸ਼ਨ ਹੁੰਦੇ ਹੈ, ਗੁਰੂ ਦੇ ਦਰਸ਼ਨ ਹੁੰਦੇ ਹੈ। ਅਗਲਾ ਕਹਿੰਦਾ ਆ ਸਿੱਖਿਆ ਹੋਇਆ, ਇਹ ਕਿਤੋਂ ਪੜ੍ਹਿਆ ਹੋਇਆ, ਆ ਦਰਸ਼ਨ ਜ਼ਿੰਦਗੀ ਚੋਂ ਹੁੰਦੇ ਆ। ਗੁਰ ਸਭਾ ਏਮ ਨਾ ਪਾਈਐ, ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੈ। ਸਤਿਗੁਰੂ ਕਿਹਨਾਂ ਨੂੰ ਮਿਲਿਆ? ਜਾਂ ਮਨ ਰਹੇ ਹਦੂਰ, ਮਨ ਨੇੜੇ ਹੋ ਗਏ। ਹੁਣ ਮਨ ਕਰਕੇ ਨੇੜੇ ਕੋਈ ਹੋਣਾ ਨਹੀਂ ਚਾਹੁੰਦਾ, ਸਰੀਰ ਕਰਕੇ ਨੇੜੇ ਹੋਣਾ ਬੜਾ ਸੌਖਾ ਹੈ, ਮਨ ਕਰਕੇ ਨੇੜੇ ਹੋਣਾ, ਆਪਣੀ ਸੋਚ ਨੂੰ ਗੁਰੂ ਸਾਹਿਬ ਜੀ ਦੀ ਸੋਚ ਨਾਲ ਮਿਲਾਉਣਾ, ਮਹਾਰਾਜ ਦੇ ਵਿਚਾਰਾਂ ਨਾਲ ਆਪਣੇ ਵਿਚਾਰਾਂ ਨੂੰ ਮਿਲਾਉਣਾ ਬੜਾ ਔਖਾ ਹੈ। ਮੇਰੇ ਵਰਗਾ ਕਹਿੰਦਾ ਮੈਂ ਚੋਲਾ ਹੀ ਪਾ ਲਿਆ, ਸਰ ਗਿਆ, ਬਸ ਹੋ ਗਿਆ ਮੈਂ ਨੇੜੇ। ਤੁਹਾਨੂੰ ਕੀ ਲੱਗਦਾ ਮੱਥਾ ਟੇਕ ਕੇ ਮਿਲ ਜਾਂਦਾ? ਗੁਰੂ ਨਾਨਕ ਇੰਨਾ ਸਸਤਾ ਹੈ, ਇੰਨੀ ਸਸਤੀ ਮੱਥਾ ਟੇਕ ਕੇ ਮਿਲ ਜਾਂਦਾ? ਬਸ ਮੱਥਾ ਤੇ ਤੁਸੀਂ ਵੀ ਟੇਕਿਆ, ਮੈਂ ਵੀ ਟੇਕਿਆ, ਪਰ ਇਸ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਵਾਸਤੇ ਜ਼ੋਰ ਲੱਗਦਾ, ਮਿਹਨਤ ਲੱਗਦੀ ਹੈ, ਘਾਲਣਾ ਘਾਲਣੀ ਪੈਂਦੀ ਹੈ। ਉਹ ਜਦੋਂ ਘਾਲ ਗਿਆ ਜਿਹੜਾ ਬੰਦਾ, ਉਹ ਹੈ ਨੇੜੇ। ਗੁਰਬਾਣੀ ਦੇ ਗਿਆਨ ਦੇ ਨੇੜੇ ਹੋਈਏ, ਸਮਝ ਲਈਏ, ਅਕਲ ਲਈਏ, ਜ਼ਿੰਦਗੀ ਦੇ ਵਿੱਚ ਸੱਚ ਲੈ ਕੇ ਆਈਏ, ਵਿਹਾਰ ਕਿੱਦਾਂ ਦਾ, ਸੋਚ ਕਿੱਦਾਂ ਦੀ ਹੈ, ਉੱਥੋਂ ਪਤਾ ਲੱਗਦਾ। ਸਾਰਿਆਂ ਨੇ ਬਾਣਾ ਪਾਇਆ, ਅਸੀਂ ਮੈਨੂੰ 25 ਸਾਲ ਹੋ ਗਏ ਆ ਚੋਲਾ ਪਾਏ ਨੂੰ, 25 ਸਾਲ ਤੋਂ ਮੈਂ ਕਦੇ ਪੈਂਟ ਸ਼ਰਟ ਨਹੀਂ ਪਾਈ ਆਪਣੀ ਜ਼ਿੰਦਗੀ ਚ, ਪਰ ਕੱਲਾ ਮੈਂ ਇਹਦੇ ਨਾਲ ਮਹਾਨ ਨਹੀਂ ਹੋ ਜਾਂਦਾ, ਮੇਰਾ ਵਿਹਾਰ ਕਿੱਦਾਂ ਦਾ, ਮੇਰੀ ਸੋਚ ਕਿੱਦਾਂ ਦੀ ਹੈ। ਜੇ ਮੇਰੀ ਸੋਚ ਮਾੜੀ ਹੈ, ਪੈਂਟ ਸ਼ਰਟ ਪਾ ਕੇ ਰੱਖਿਆ, ਜਿੰਨੇ ਬੰਦੇ ਨੇ ਸਾਰੀ ਜ਼ਿੰਦਗੀ ਨਹੀਂ ਕਦੇ ਚੋਲਾ ਪਾਇਆ, ਪਰ ਵਿਹਾਰ ਜੇ ਉਹਦਾ ਵਧੀਆ ਤੇ ਮੇਰੇ ਤੋਂ ਉਹ ਵਧੀਆ, ਮੇਰੇ ਤੋਂ ਚੰਗਾ ਉਹ, ਮੇਰੇ ਵਰਗੇ ਨੇ ਤੇ ਕੇਸ ਵੀ ਜਦੋਂ ਸੁਕਾਏ ਹੈ, ਵਾਲ ਵੀ ਸੁਕਾਏ ਹੈ ਤੇ ਸਿਰ ਨੰਗਾ ਨਹੀਂ ਕੀਤਾ ਸਾਰੀ ਜ਼ਿੰਦਗੀ, ਪਰ ਜੇ ਮੇਰਾ ਵਿਹਾਰ ਮਾੜਾ ਹੈ, ਮੇਰੀ ਸੋਚ ਮਾੜੀ ਹੈ, ਮੈਂ ਪੈਰ ਪੈਰ ਤੇ ਝੂਠ ਬਦਲ ਬੋਲਦਾ, ਮੇਰਾ ਵਿਹਾਰ ਠੀਕ ਨਹੀਂ ਦੁਨੀਆ ਨਾਲ, ਤੇ ਮੇਰਾ ਕੀ ਫਾਇਦਾ ਹੋਇਆ, ਮੈਂ ਜਿੰਨਾ ਮਰਜ਼ੀ ਸਿੱਖ ਬਣਿਆ। ਫਿਰ ਬਾਹਰ ਖੜੇ ਬੰਦੇ ਹੈ ਨਾ, ਪਤਾ ਕੀ ਕਹਿੰਦੇ ਹੈ, ਉਹਨਾਂ ਦੀ ਰਿਕਾਰਡਿੰਗ ਚ ਉਹਨਾਂ ਨੇ ਰਿਕਾਰਡਿੰਗ ਕਰਕੇ ਲਾਈ ਹੋਈ ਹੈ, ਢੱਡਰੀਆਂ ਵਾਲਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਪਾੜ ਕੇ ਰੂੜੀਆਂ ਤੇ ਸੁੱਟ ਦਿਓ, ਕੋਈ ਫਰਕ ਨਹੀਂ ਪੈਂਦਾ। ਆ ਸ਼ਬਦ ਬੋਲਦੇ ਆ, ਐਡੀ ਵੱਡੀ ਸਟੇਟਮੈਂਟ ਮੈਂ ਦੇ ਸਕਦਾ? ਕਿੱਡਾ ਵੱਡਾ ਝੂਠ ਹੈ। ਨਿੱਕੇ ਨਿੱਕੇ ਬੱਚਿਆਂ ਦਾ ਬ੍ਰੇਨ ਵਾਸ਼ ਕਰੋ, ਕੋਈ ਕਤਲ ਕਰਨ ਵਾਲਾ ਆਵੇ, ਕੋਈ AK-47 ਚੱਕਣ ਵਾਲਾ ਆਵੇ, ਕੋਈ ਗੋਲੀ ਮਾਰਨ ਵਾਲਾ ਆਵੇ, ਕੋਈ ਪੱਗ ਲਾਉਣ ਵਾਲਾ ਆਵੇ, ਜ਼ਹਿਰ ਭਰੋ ਲੋਕਾਂ ਦੇ ਅੰਦਰ। ਕਿਉਂ? ਕਿਉਂਕਿ ਅਕਲ ਦੀ ਗੱਲ ਕਰਦਾ, ਦਿਮਾਗ ਚਲਾਉਣ ਦੀ ਗੱਲ ਕਰਦਾ, ਦਿਮਾਗ ਮਾਈਂਡ ਓਪਨ ਕਰਨ ਦੀ ਗੱਲ ਕਰਦਾ, ਪ੍ਰੈਕਟੀਕਲਟੀ ਦੀ ਗੱਲ ਕਰਦਾ, ਵਿਹਾਰ ਦੀ ਗੱਲ ਕਰਦਾ। ਮੇਰੀ ਸ਼ਰਤ ਹੈ ਪ੍ਰੈਕਟੀਕਲਟੀ, ਵਿਹਾਰ ਕਿੱਦਾਂ ਦਾ, ਪ੍ਰੈਕਟੀਕਲਟੀ ਕਿੱਦਾਂ ਦੀ ਹੈ ਤੁਹਾਡੀ, ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੈ। ਐਡੇ ਐਡੇ ਝੂਠ ਅਸੀਂ ਬੋਲਦੇ ਹਾਂ ਤੇ ਵੱਡੇ ਵੱਡੇ ਚੋਲੇ ਵੀ ਪਾ ਕੇ ਰੱਖਦੇ ਹਾਂ, ਕੀ ਅਰਥ ਰਹਿ ਜਾਂਦਾ ਯਾਰ, ਕੀ ਅਰਥ ਰਹਿ ਜਾਂਦਾ? ਕਦੇ ਸਾਬਤ ਕਰ ਸਕਦਾ ਕੋਈ ਬੰਦਾ, ਇਹ ਸਬੂਤ ਦੇ ਸਕਦਾ ਕਦੇ ਕੋਈ ਬੰਦਾ? ਬਾਹਰ ਉਹ ਰਿਕਾਰਡਿੰਗ ਦੇ ਵਿੱਚ ਬੋਲਦੇ ਹੈ, ਦਰਬਾਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਢਾਹ ਦਿਓ, ਬਿਲਡਿੰਗ ਹੈ ਇਹਦਾ, ਇੱਥੇ ਇਸ ਸਟੇਜ ਤੇ ਮੈਂ ਬੋਲਿਆ ਸੀ, ਆ ਇਸੇ ਗੁਰਦੁਆਰੇ ਦੀ ਓਪਨਿੰਗ ਤੇ ਮੈਂ ਆ ਕੇ ਕਿਹਾ ਸੀ, ਆ ਗੁਰਦੁਆਰਾ ਬਹੁਤ ਸੋਹਣਾ ਬਣਿਆ, ਝੂਮਰ ਲੱਗੇ ਹੈ, ਮੈਂ ਕਾਰਪੇਟ ਵਿਛੇ ਹੈ, ਬਹੁਤ ਵਿਛਾਈਆਂ ਵਧੀਆ ਹੋਈਆਂ ਹੈ, ਬਿਲਡਿੰਗਾਂ ਨਾਲ ਨਾ ਜੁੜਿਓ, ਗੁਰਬਾਣੀ ਦੇ ਗਿਆਨ ਨਾਲ ਜੁੜਿਓ। ਆ ਇੰਨਾ ਇੱਥੇ ਗਿਆ ਸੀ ਇਸੇ ਸਟੇਜ ਤੇ, ਬਾਹਰ ਖੜ ਕੇ ਕੀ ਕਹਿੰਦੇ ਹੈ, ਇਹ ਕਹਿੰਦਾ ਦਰਬਾਰ ਸਾਹਿਬ ਬਿਲਡਿੰਗ ਹੈ, ਇਹ ਕੋਈ ਫਾਇਦਾ ਨਹੀਂ। ਆ ਸ਼ਬਦ ਉਹ ਬਣਾ ਕੀ ਲਿਆ ਹੈ, ਕੀ ਤੇ ਬਣਾ ਕੀ ਲਿਆ। ਤਾਂ ਕਰਕੇ ਭਰਾਵੋ, ਵਿਹਾਰ ਵੇਖਿਓ ਆਪਣਾ, ਪ੍ਰੈਕਟੀਕਲਟੀ ਵੇਖਿਓ, ਸੋਚ ਵੇਖੋ, ਵਿਚਾਰ ਕਿੱਦਾਂ ਦੇ ਹੈ, ਸੋਚ ਕਿੱਦਾਂ ਦੀ ਹੈ, ਤੇ ਸੋਚ ਮਿਲਾਉਣ ਤੇ ਜ਼ਿੰਦਗੀ ਲੱਗ ਜਾਂਦੀ ਹੈ ਭਰਾਵੋ। ਪੱਗ ਬੰਨਣ ਤੇ ਆ ਨੌਜਵਾਨ ਵੀਰ ਨੂੰ ਮੈਂ ਕਹਿ ਦਿੰਦਾ, ਲੈ ਆ ਜਾ ਮੁੰਡਿਆ ਪੱਗ ਬੰਨ ਲੈ, ਸਿੰਘਾਂ ਨੌਜਵਾਨਾਂ ਲੈ ਆ ਬੰਨ ਦਸਤਾਰ, ਉਹ ਕਵੇ ਮੈਂ ਤਿਆਰ ਹੋ ਗਿਆ ਜੀ, ਦੀਵਾਨ ਵਿੱਚ ਮੈਂ ਰੈਡੀ ਹਾਂ, ਆ ਮੇਰੇ ਗਲ ਵਿੱਚ 2.25 meter ਦਾ ਪਾਇਆ ਕੱਪੜਾ, ਆ ਮੈਂ ਹਜੂਰੀ ਆ, ਆਪਣੇ ਗਲ ਚੋਂ ਲਾਹ ਕੇ ਫੜਾ ਦਿੰਦਾ। ਦਸਤਾਰ ਬੰਨਣ ਤੇ 1/2 minute ਲੱਗਣਾ, ਪਰ ਕਿਰਦਾਰ ਬਣਾਉਣ ਤੇ ਉਮਰਾਂ ਲੱਗ ਜਾਂਦੀਆਂ, ਜ਼ਿੰਦਗੀ ਲੱਗ ਜਾਂਦੀ ਹੈ ਕਿਰਦਾਰ ਬਣਾਉਣ ਤੇ, ਪਰ ਬਣਾਉਣਾ ਦਸਤਾਰ ਬੰਨਣੀ ਹੈ, ਪਰ ਜ਼ਰੂਰੀ ਕੀ ਹੈ ਇਹਦੇ ਨਾਲੋਂ ਵੀ, ਬੋਲੋ ਕਿਰਦਾਰ। ਵਿਹਾਰ ਜਿਹੜਾ ਆ, ਤੇ ਜੇ ਕਿਰਦਾਰ ਨਾ ਘੜਿਆ ਗਿਆ, ਕੱਲੀ ਦਸਤਾਰ ਹੋਈ ਤੇ ਗੋਰਿਆਂ ਨੇ ਹੱਸਣਾ ਵੇਖ ਵੇਖ ਕੇ ਸਾਡੇ ਵੱਲ, ਦੁਨੀਆਂ ਨੇ ਹੱਸਣਾ ਹੈ। ਅੱਜ ਸਾਡੇ ਵੱਲ ਵੇਖ ਕੇ ਲੋਕ ਹੱਸਦੇ ਨਹੀਂ, ਜਦੋਂ ਡਿਸਿਪਲਨ ਤੋੜਦੇ ਆ, ਮਰਿਆਦਾ ਤੋੜਦੇ ਆ, ਡਿਸਿਪਲਨ ਤੋੜਾਂਗੇ ਵੇਖ ਕੇ ਹੱਸਣਗੇ ਲੋਕ, ਇਹ ਕਿਹੜੇ ਮੁਲਕ ਦੇ ਨੇ, ਓਏ ਆਹ ਕਿਹੜੇ ਨੇ, ਡਿਸਿਪਲਨ ਤੋੜਦੇ ਆ, ਮਰਿਆਦਾ ਤੋੜਦੇ ਆ। ਵਿਹਾਰ ਪਹਿਲੇ ਨੰਬਰ ਤੇ, ਪ੍ਰੈਕਟੀਕਲਟੀ ਪਹਿਲੇ ਨੰਬਰ ਤੇ। ਹੁਣ ਇਹਦਾ ਅਰਥ ਤੁਸੀਂ ਇਹ ਕੱਢ ਲਓ ਵੀ ਢੱਡਰੀਆਂ ਵਾਲਾ ਕਹਿੰਦਾ ਕੇਸ ਦਾੜੀ ਪੱਗਾਂ ਦੀ ਕੋਈ ਲੋੜ ਨਹੀਂ, ਇਹਦਾ ਅਰਥ ਇਹ ਕੱਢ ਲਓ, ਇਹ ਗੱਲ ਦਾ ਅਰਥ ਕੱਢਣਾ ਕੱਢ ਲਓ, ਇਹੀ ਕੱਢ ਰਹੇ ਬਾਹਰ ਖੜੇ, ਕਿਹਾ ਕੀ ਹੈ ਤੇ ਦੱਸਿਆ ਕੀ ਜਾ ਰਿਹਾ, ਲੋਕਾਂ ਨੂੰ ਗੁੰਮਰਾਹ ਕਰਨ ਦਾ। ਮੰਨ ਲਓ ਵੀ ਅਸੀਂ ਬੜੇ ਗੁਰਸਿੱਖ ਹਾਂ ਜੀ, ਤੇ ਢੰਗ ਵੀ ਏਦਾਂ ਦਾ ਜੀ, ਮੇਰੇ ਵਰਗਾ ਐ ਬੋਲਦਾ, ਇਹ ਏਦਾਂ ਐ ਗਲ ਚ ਪੱਲੇ ਪਾ ਕੇ, ਸਾਧ ਸੰਗਤ ਜੀ ਬੇਨਤੀ, ਏਦਾਂ ਤਰਲੇ ਲੈ ਲੈ, ਏਦਾਂ ਕਹਿਣਗੇ। ਸੋ ਗੁਰੂ ਸਾਹਿਬ ਜੀ ਨੇ ਸਾਨੂੰ ਏਦਾਂ ਦੇ ਨਹੀਂ ਬਣਾਇਆ ਭਾਈ, ਵਿਹਾਰ ਬਦਲਣਾ, ਅਸੀਂ ਸੋਚ ਬਦਲਣੀ ਹੈ। ਆਪਾਂ ਇੱਕ ਬਚਨ ਪੜ੍ਹਦੇ ਹਾਂ, ਲੋ ਪੜ੍ਹੋ, ਧੰਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਪੜ੍ਹੋ।
ਧੰਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਇੱਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀਏ ਸੋਏ।
ਪਤੀ ਪਤਨੀ ਕੌਣ ਨੇ, ਜਿਨ੍ਹਾਂ ਦੇ ਸਰੀਰ ਨੇੜੇ ਨੇੜੇ ਬੈਠੇ ਹੈ ਪਤੀ ਪਤਨੀ ਹੈ? ਕਹਿੰਦੇ ਨਹੀਂ, ਜੋਤ ਇੱਕ ਹੈ, ਜੋਤ ਦਾ ਅਰਥ ਹੁੰਦਾ ਵਿਚਾਰ ਸੋਚ। ਜੇ ਪਤੀ ਪਤਨੀ ਦੀ ਗਿਆਨ ਇੱਕ ਹੈ, ਸੋਚ ਇੱਕ ਹੈ, ਜੋਤ ਦਾ ਅਰਥ ਹੁੰਦਾ ਜੀ ਗਿਆਨ, ਗੁਰੂ ਦੀ ਸਿੱਖਿਆ ਸੁਣ ਕੇ ਗਿਆਨ ਪ੍ਰਗਟ ਹੋ ਗਿਆ, ਗੁਰ ਸਾਖੀ ਗੁਰੂ ਦੀ ਸਿੱਖਿਆ ਸੁਣੀ, ਜੋਤ ਪ੍ਰਗਟ ਹੋਏ। ਜਿਹੜੇ ਪਤੀ ਪਤਨੀ ਦਾ ਗਿਆਨ ਮਿਲਦਾ, ਸੋਚ ਮਿਲਦੀ ਹੈ ਪਤੀ ਪਤਨੀ, ਉਹ ਹੈ ਸਰੀਰ ਦੋਵੇਂ ਇਕੱਠੇ ਬਹਿ ਗਏ, ਇਹਦੇ ਨਾਲ ਇਹ ਨਾ ਸਮਝੋ ਇਹ ਪਤੀ ਪਤਨੀ ਨੇ, ਸੋਚ ਇੱਕ ਹੈ, ਵਿਚਾਰ ਇੱਕ ਹੈ। ਤੇ ਆਪਾਂ ਇਕੱਠੇ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ, ਏਦਾਂ ਸਿੱਖ ਤੇ ਗੁਰੂ ਨਹੀਂ, ਜਿੱਦਣ ਸੋਚ ਇੱਕ ਬਣ ਗਈ, ਵਿਚਾਰ ਇੱਕ ਬਣ ਗਏ, ਗੁਰਬਾਣੀ ਦੀ ਸੋਚ ਮੇਰੀ ਸੋਚ ਬਣੇ, ਚਿੱਤੇ ਚਿੱਤ ਸਮਾਏ ਹੋਵੇ ਰੰਗ ਕਣਾ। ਤਾਂ ਕਰਕੇ ਗੁਰਬਾਣੀ ਨੂੰ ਜ਼ਿੰਦਗੀ 'ਚ ਲਾਗੂ ਕਰਕੇ ਵੇਖੋ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ, ਜ਼ਿੰਦਗੀ ਜਿਉਣ ਦਾ ਨਜ਼ਾਰਾ ਆ ਜਾਂਦਾ। ਉਹਦੇ ਹੁਕਮ ਵਿੱਚ ਚੱਲ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਉਹਦੇ ਨਿਯਮਾਂ ਵਿੱਚ ਰਹਿ ਕੇ, ਉਹਦੇ ਜੋ ਗੁਰੂ ਸਾਹਿਬ ਨੇ ਦੱਸਿਆ ਉਵੇਂ ਉਵੇਂ ਚੱਲ ਕੇ ਵੇਖੋ, ਜ਼ਿੰਦਗੀ ਜਿਉਣ ਦਾ ਸਵਾਦ ਆਏਗਾ, ਆਨੰਦ ਆ ਜਾਏਗਾ।
ਮਨ ਮੇਰੇ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਸਤਿਗੁਰ ਕੈ ਭਾਣੇ ਚੱਲ। ਮਨ ਸਤਿਗੁਰ ਕੈ ਭਾਣੇ ਚੱਲ, ਸਤਿਗੁਰ ਕੈ ਭਾਣੇ।
ਆਪਣੇ ਆਪ ਨੂੰ ਕਹਿਣਾ, ਆਪਣੇ ਮਨ ਨੂੰ ਕਹਿਣਾ। ਹੀਟ ਨਾ ਲਾਇਓ ਪਿਆਰਿਓ, ਜਰਾ ਪਤਾ ਕਰਿਓ, ਹੀਟ ਨਹੀਂ ਚਲਾਇਓ। ਹਾਂਜੀ, ਨਾਲ ਨਾਲ ਸਮਝੀ ਜਾਇਓ।
ਨਿਤ ਘਰ ਵਸੇ ਅੰਮ੍ਰਿਤ ਪੀਵੇ, ਨਿਜ ਘਰ ਵਸੇ ਅੰਮ੍ਰਿਤ ਪੀਵੇ, ਤਾਂ ਸੁਖ ਲੈ ਮਹਲ, ਸਤਿਗੁਰ ਕੈ ਭਾਣੇ ਚੱਲ, ਸਤਿਗੁਰ ਕੈ ਭਾਣੇ ਚੱਲ। ਮਨ ਮੇਰੇ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਸਤਿਗੁਰ ਕੈ ਭਾਣੇ ਚੱਲ। ਗੁਣਵੰਤੀ ਸੱਚ ਪਾਇਆ, ਸਤਿਗੁਰ ਕਿਨੇ ਨਾ ਪਾਇਓ, ਕਦ ਵੇਖੋ ਮਨ ਵਿਚਾਰ, ਮਨ ਮੁਖ ਮੈਲ ਨਾ ਉਤਰੇ, ਜਿਚ ਗੁਰ ਸ਼ਬਦ ਨਾ ਕਰੇ ਪਿਆ, ਸਤਿਗੁਰ ਕੈ ਭਾਣੇ ਚੱਲ, ਸਤਿਗੁਰ ਕੈ ਭਾਣੇ ਚੱਲ। ਮਨ ਮੇਰੇ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਸਤਿਗੁਰ ਕੈ ਭਾਣੇ ਚੱਲ। ਆਉ ਗੁਣਵੰਤੀ ਗੁਣ ਕੋ ਨਹੀਂ, ਬਹਿਣ ਨਾਮ ਲੈ ਹਦੂ, ਮਨ ਮੁਖ ਸ਼ਬਦ ਨਾ ਜਾਣੀ, ਸਤਿਗੁਰ ਕੈ ਭਾਣੇ ਚੱਲ, ਸਤਿਗੁਰ ਕੈ ਭਾਣੇ मन मेरे सतगुरु के पाणे चल, सतगुरु के पाणे।
जो सच्चा ज्ञान है उदे मुताबक जिंदगी जिओ। सतगुरु तो सच्चा ज्ञान लैके उदे मुताबक जिंदगी जिओ। सच्चे ज्ञान मुताबक चल। अपने आप नू समझाउणा है, अपने आप नू कन्विंस करना है, अपने आप नू तैयार करना है। ए मन मेरिया तू सदा रहो हर नाल, हर नाल रहो तू मन मेरे। जे हरी दे नाल रहेगा, कुदरत दे निजमां मुताबक जिंदगी जिओगा, दुख सब विसारना, फिर कोई दुख नेड़े ही नहीं आना, अपने आप खत्म हो जाएगा सारा कुछ। ता करके सच्चे ज्ञान मुताबक जिंदगी जिओनी है। पर सौखा थोड़ा है प्यारे, इन्नी सौखी खेड नहीं। मथा टेक लेना सौखा, देगा करा लेनिया सौखियां, रुमाले चढ़ा लेने सौखे, पैसे चढ़ा लेने भी सौखे, कीर्तन कर लेने सौखे, कीर्तन करा लेने सौखे। औखा जे कोई काम है तो वह है गुरबाणी के मुताबक अपनी जिंदगी जिओनी, ये औखा। बाकी तो सारे काम ही करी जाते भरावो। इदा के बंदे अमीर भी बैठे है दुनिया च, उन्होंने पाठ चली जाते हैं, फार्म हाउस बनाए है कई ने, कई एडे एडे अमीर सिख है। ध्यान नाल सुनियो, जे गुरु साहब इदा ही खुश होंगे है ना, सिर्फ उन्होंने फार्म हाउस बनाए है, पक्के बाबियां तो पंज पाठी लियांदे होए है, पाठियां दे खाना बनाने लई नौकर रखे है, नौकर खाना बनाउंदे है, पाठी एक पाठ करदे है भोग पा लैंदे है, पढ़दे है भोग पा लैंदे है। कदे दो महीनिया बाद सरदार जी आउंदे है, मत्था टेक जांदे, कहिंदे पाठ चली जांदे, मेरा कम चली जांदा। अमीरां ने ते सब कुछ बस कर लेना सी, ना तू आवें बस बहुत कणावणे, ना तू आवें बस वेद पढ़ावणे, ना तू आवें बस तीर्थ नहाईए, ना तू आवें बस धरती ताईए, ना तू आवें बस किते सियाण पै, ना तू आवें बस बहुता दान दे, सबको तेरे बस गम गोचरा, तू भगता कै बस भगता ताण तेरा। वह तो भगतां दे बस है, भगत मतलब जेडे उहदे फैन बन गए। कई बार असीं शब्द वरते हां फलाणा ते फलाणे दा बड़ा भगत है, इंटरस्टड ने जेडे, उहनूं जानना चाहुंदे है, समझना चाहुंदे है जेडे, ਉਹ ਉਹਨਾਂ ਦੇ ਬਸ ਹੈ ਉਹਨੂੰ ਸਮਝ ਲੈਣ। ਸਾਰਾ ਨਹੀਂ ਕੋਈ ਸਮਝ ਸਕਿਆ, ਨਾ ਸਮਝ ਸਕਦਾ ਹੈ, ਪਰ ਉਹ ਜਿੰਨਾ ਜਿੰਨਾ ਸਮਝ ਆਉਂਦੀ ਹੈ ਸਵਾਦ ਲੈਂਦੇ ਹੈ। ਪੰਛੀ ਉਡਾਰੀ ਮਾਰੇ ਆਕਾਸ਼ ਵਿੱਚ, ਉਹਨੇ ਅੰਤ ਪਾ ਕੇ ਲੈਣਾ ਵੀ ਕੀ ਹੈ, ਉਡਾਰੀਆਂ ਮਾਰਦਾ ਰਹੇ। ਮੱਛੀ ਸਮੁੰਦਰ ਦੇ ਵਿੱਚ ਤੈਰਦੀ ਰਹੇ, ਉਹਨੇ ਸਿਰਾ ਲੱਭ ਕੇ ਕੀ ਲੈਣਾ ਵੀ ਕਿੱਥੇ ਕੁ ਤੱਕ ਐਂਡ ਹੈ ਇਹਦਾ। ਬੇਅੰਤ ਹੈ ਕੋਈ ਸ਼ੱਕ ਨਹੀਂ। ਜਿੰਨਾ ਕੁ ਤੁਸੀਂ ਸ਼ੌਂਕ ਰੱਖਦੇ ਹੋ ਉਹਦੇ ਨਿਜਮਾਂ ਨੂੰ, ਕੁਦਰਤ ਦੇ ਨਿਜਮਾਂ ਨੂੰ ਜਾਣੋ ਸਮਝੋ ਤੇ ਆਪਣੀ ਜ਼ਿੰਦਗੀ ਨੂੰ ਸੋਹਣੀ ਕਰ ਲਓ, ਇਹ ਔਖਾ ਆ। ਬਾਕੀ ਸਾਰੇ ਕੰਮ ਫੋਰਮੈਲਿਟੀ ਜਿਹਨੂੰ ਅਸੀਂ ਕਹਿੰਦੇ ਹਾਂ, ਕਰਮ ਕਾਂਡ ਕਹਿੰਦੇ ਹਾਂ, ਉਹ ਕਰਨੇ ਬੜੇ ਸੌਖੇ ਹੈ। ਪਰ ਕਰਮ ਧਰਮ ਪਾਖੰਡ ਜੋ ਦਿਸਹਿ, ਤਿੰਨ ਜਮ ਜਾ ਗਾਤੀ ਲੂਟੈ, ਨਿਰਬਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ, ਸੰਤ ਹੋ ਸਾਗਰ ਪਾਰ ਉਤਰੀਏ। ਕਿਹੜਾ ਤਰੀਕਾ ਹੈ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਗੁਰੂ ਦੇ ਬਚਨਾਂ ਨੂੰ ਕਮਾਉਣਾ ਹੁੰਦਾ, ਸਿੱਖੀ ਕਮਾਉਣੀ ਹੁੰਦੀ ਹੈ, ਉਸ ਸੋਚ ਤੇ ਚੱਲਣਾ ਹੁੰਦਾ ਜੋ ਗੁਰੂ ਸਾਹਿਬ ਨੇ ਸੋਚ ਦਿੱਤੀ ਹੈ, ਉਸ ਵਿਚਾਰਧਾਰਾ ਤੇ ਚੱਲਣਾ ਹੁੰਦਾ ਜੋ ਗੁਰੂ ਸਾਹਿਬ ਨੇ ਵਿਚਾਰਧਾਰਾ ਦਿੱਤੀ ਹੈ, ਉਹ ਪ੍ਰੋਟੋਕੋਲ, ਉਹ ਸਿਧਾਂਤ ਜਿਹੜੇ ਗੁਰੂ ਸਾਹਿਬ ਨੇ ਦਿੱਤੇ ਹੈ, ਸਮਝਾਏ ਹੈ, ਉਹਨਾਂ ਤੇ ਪਹਿਰਾ ਦੇਣਾ ਹੁੰਦਾ, ਉਹਦੇ ਤੇ ਉਹਦੇ ਵਾਸਤੇ ਜੱਦੋ ਜਹਿਦ ਕਰਨੀ ਪੈਂਦੀ ਹੈ, ਵਿਚਾਰਾਂ ਨਾਲ ਵਿਚਾਰ ਰਲਾਉਣੇ ਪੈਂਦੇ ਹੈ। ਮੇਰੇ ਗੁਰੂ ਸਾਹਿਬ ਆਪਣੀ ਜ਼ਿੰਦਗੀ ਖੁਦ ਮੁਖਤਿਆਰ ਹੋ ਕੇ ਜੋਏ, ਈਨ ਨਹੀਂ ਮੰਨੀ, ਆਪਣੇ ਆਪ ਨੂੰ ਹੌਸਲੇ 'ਚ ਰੱਖਿਆ, ਕਾਇਮ ਰੱਖਿਆ। ਅਸੀਂ ਆਪਣੇ ਆਪ ਨੂੰ ਕਾਇਮ ਰੱਖਣਾ। ਕਲਗੀਆਂ ਵਾਲੇ ਕਹਿੰਦੇ ਆ ਰੱਬ ਮੇਰੇ ਵਿੱਚ ਵੀ ਹੈ, ਪਰਮਾਤਮਾ ਮੇਰੇ ਵਿੱਚ ਵੀ ਹੈ, ਅਸੀਂ ਵੀ ਇਹ ਕਹਿਣਾ ਰੱਬ ਸਾਡੇ ਵਿੱਚ ਵੀ ਹੈ, ਸਾਨੂੰ ਵੀ ਹੱਕ ਹੈ। ਆਪਣੇ ਆਪ ਨੂੰ ਹੌਸਲੇ 'ਚ ਰੱਖਣਾ, ਕਾਇਮ ਰੱਖਣਾ, ਇਹ ਔਖਾ ਹੈ। ਇਹਦੇ ਵਾਸਤੇ ਤਿਆਰੀ ਕਰਨੀ ਚਾਹੀਦੀ ਹੈ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਲਾਲਾਂ ਨੇ ਕੀਤੀ, ਉਹ ਤਿਆਰੀ ਜਿਹੜੀ ਸਾਹਿਬਜ਼ਾਦਿਆਂ ਨੇ ਕੀਤੀ, ਉਹ ਤਿਆਰੀ ਜਿਹੜੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਕੀਤੀ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਉਹ ਸ਼ਹੀਦ ਹੋਏ ਚਮਕੌਰ ਦੀ ਗੜੀ ਅੰਦਰ, ਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿੱਥੇ ਸ਼ਹੀਦ ਹੋਏ? ਸਰਹੰਦ। ਆ ਜਿਹੜੇ ਸੂਰਜ ਪ੍ਰਕਾਸ਼ ਗ੍ਰੰਥ ਦਾ ਰੌਲਾ ਪੈਂਦਾ ਨਾ ਭਾਈ, ਉਹ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਬਾਬਾ ਅਜੀਤ ਸਿੰਘ ਦੇ ਨਾਲ ਬਾਬਾ ਜ਼ੋਰਾਵਰ ਸਿੰਘ ਸ਼ਹੀਦ ਹੋਏ ਸੀ। ਚਮਕੌਰ ਦੀ ਗੜੀ ਵਿੱਚ ਅਜੀਤ ਸਿੰਘ ਤੇ ਜ਼ੋਰਾਵਰ ਸਿੰਘ, ਤੇ ਸਰਹੰਦ ਕਿਹੜੇ ਕਿਹੜੇ? ਬਾਬਾ ਜੁਝਾਰ ਸਿੰਘ ਤੇ ਬਾਬਾ ਫਤਿਹ ਸਿੰਘ। ਏਦਾਂ ਲਿਖਿਆ, ਬਿਲਕੁਲ ਉਲਟ ਹੈ। ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਅੰਦਰ ਸ਼ਹੀਦ ਹੋਏ। ਆਪਾਂ ਸਾਰੇ ਹੀ ਅੱਜ ਤੱਕ ਸੁਣਦੇ ਪੜ੍ਹਦੇ ਆਏ ਹਾਂ ਕਿ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ। ਪ੍ਰੋਬਲਮ ਕੀ ਸੀ ਉਹਨਾਂ ਨੂੰ? ਉਸ ਵੇਲੇ ਦੇ ਰਾਜਿਆਂ ਮਹਾਰਾਜਿਆਂ ਨੂੰ ਪ੍ਰੋਬਲਮ ਕਲਗੀ ਵਾਲੇ ਸੱਚੇ ਪਾਤਸ਼ਾਹ ਤੋਂ ਕੀ ਹੈ? ਉਹ ਖੁਦਮੁਖ ਤਿਆਰ ਹੋ ਕੇ ਜ਼ਿੰਦਗੀ ਜਿਉਂਦੇ ਹੈ, ਆਪਣੇ ਸਿਧਾਂਤਾਂ ਨਾਲ ਜ਼ਿੰਦਗੀ ਜਿਉਂਦੇ ਹੈ, ਆਪਣੀਆਂ ਸ਼ਰਤਾਂ ਨਾਲ ਜ਼ਿੰਦਗੀ ਜਿਉਂਦੇ ਹੈ, ਆਪਣੀ ਜ਼ਿੰਦਗੀ ਦੇ ਆਪਣੇ ਅਸੂਲ ਨੇ, ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਂਦੇ ਹੈ। ਅੱਜ ਦੇ ਸਮੇਂ ਦੇ ਵਿੱਚ ਇੱਥੇ ਹੈ ਡੈਮੋਕ੍ਰੇਸੀ, ਪਰ ਉਦੋਂ ਡਿਕਟੇਟਰਸ਼ਿਪ ਹੈ। ਡਿਕਟੇਟਰਸ਼ਿਪ ਦੇ ਵਿੱਚ ਇੱਕ ਬੰਦੇ ਦਾ ਰਾਜ ਹੈ, ਕੋਈ ਅਪੀਲ, ਕੋਈ ਵਕੀਲ, ਕੋਈ ਦਲੀਲ ਨਹੀਂ, ਇੱਕ ਬੰਦੇ ਦਾ ਰਾਜ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਾਂ ਸਾਡੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਉਸ ਵੇਲੇ ਇਸ ਗੱਲ ਦਾ ਰੌਲਾ ਆ ਕਿ ਅਸੀਂ ਆਪਣੇ ਤਰੀਕੇ ਨਾਲ ਆਪਣੀਆਂ ਸ਼ਰਤਾਂ ਨਾਲ ਜ਼ਿੰਦਗੀ ਜਿਉਣੀ ਹੈ, ਧੱਕੇ ਨਾਲ ਥੋਪਿਆ ਨਹੀਂ ਜਾ ਸਕਦਾ ਕੁਛ ਵੀ। ਉਸ ਵੇਲੇ ਦਾ ਜਿਹੜਾ ਸਿਸਟਮ ਹੈ, ਜਿਹੜਾ ਢਾਂਚਾ ਹੈ, ਉਹ ਥੋਪਿਆ ਜਾਂਦਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਜਨੇਊ ਪਾਉਣ ਲੱਗੇ ਤੇ ਮਹਾਰਾਜ ਕਹਿੰਦੇ ਮੈਂ ਜਨੇਊ ਨਹੀਂ ਪਾਉਣਾ, ਉਹ ਕਹਿੰਦੇ ਤੇ ਪਾਉਣਾ ਪੈਣਾ, ਸਾਰੀ ਰੀਤ ਹੈ, ਅੱਜ ਤੱਕ ਪਾਉਂਦੀ ਆਏ ਹੈ, ਤੈਨੂੰ ਵੀ ਪਾਉਣਾ ਪੈਣਾ। ਤੇ ਆਪਾਂ ਸਾਰੇ ਸੁਣਦੇ ਆਏ ਹਾਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਮੇਰੇ ਘਰ ਮੇਰੀ ਮਾਂ ਨੇ ਨਹੀਂ ਪਾਇਆ, ਮੇਰੀ ਭੈਣ ਨੇ ਨਹੀਂ ਪਾਇਆ, ਮੇਰੀ ਮਾਂ ਨੂੰ ਵੀ ਪਾਓ, ਮੇਰੀ ਭੈਣ ਨੂੰ ਵੀ ਜਨੇਊ ਪਾਓ, ਫਿਰ ਮੈਂ ਪਾ ਲਾਂਗਾ। ਉਸ ਵੇਲੇ ਕਹਿਣ ਲੱਗੇ ਜੀ ਬੀਬੀ ਤੇ ਪਾ ਹੀ ਨਹੀਂ ਸਕਦੀ, ਨਾਨਕ ਜੀ ਬੀਬੀ ਨਹੀਂ ਪਾ ਸਕਦੀ ਜਨੇਊ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜੇ ਮੇਰੀ ਮਾਂ, ਜਿਹੜਾ ਧਰਮ ਮੇਰੀ ਮਾਂ ਲਈ ਨਹੀਂ, ਮੇਰੀ ਭੈਣ ਲਈ ਨਹੀਂ, ਉਹ ਮੈਨੂੰ ਵੀ ਨਹੀਂ ਚਾਹੀਦਾ। ਇੱਥੇ ਇੱਕ ਅੜ ਗਏ, ਖੜ ਗਏ, ਕਹਿੰਦੇ ਮੈਨੂੰ ਨਹੀਂ ਲੋੜ। ਉਸ ਦਿਨ ਤੋਂ ਵੱਖਰੀ ਵਿਚਾਰਧਾਰਾ ਪੈਦਾ ਹੋ ਗਈ, ਆਪਣੇ ਅਸੂਲਾਂ ਨਾਲ ਜ਼ਿੰਦਗੀ ਜਿਉਣੀ। ਜਨੇਊ ਨਹੀਂ ਪਾਇਆ ਗੁਰੂ ਨਾਨਕ ਪਾਤਸ਼ਾਹ, ਸਾਰੀ ਜ਼ਿੰਦਗੀ ਆਪਣੇ ਅਸੂਲਾਂ ਨਾਲ ਬਤੀਤ ਕੀਤੀ। ਵਿਰੋਧ ਕਰਨ ਵਾਲਿਆਂ ਨੇ ਵਿਰੋਧ ਕੀਤਾ, ਰੌਲਾ ਪਾਉਣ ਵਾਲਿਆਂ ਨੇ ਰੌਲਾ ਪਾਇਆ, ਆਪਣੀ ਸਾਰੀ ਜ਼ਿੰਦਗੀ ਵਿੱਚ ਜੱਦੋ ਜਹਿਦ ਕਰਦੇ ਰਹੇ, ਪਰ ਆਪਣੇ ਅਸੂਲ ਬਣਾਏ ਤੇ ਉਹਨਾਂ ਨਾਲ ਜ਼ਿੰਦਗੀ ਜਿਵਾਈ। ਉਸ ਵੇਲੇ ਵਿੱਚ ਜੋ ਠੀਕ ਲੱਗਿਆ, ਆਲੇ ਦੁਆਲੇ ਨੂੰ ਵੇਖ ਕੇ, ਸਿਸਟਮ ਨੂੰ ਸਮਝ ਕੇ ਆਪਣਾ ਇੱਕ ਰਾਹ ਬਣਾਇਆ, ਉਸ ਰਾਹ ਉੱਤੇ ਗੁਰੂ ਸਾਹਿਬ ਤੁਰਦੇ ਗਏ। ਫਿਰ ਭਾਈ ਲਹਿਣਾ ਜੀ ਦਾ ਸਮਾਂ ਆਇਆ, ਗੁਰੂ ਅੰਗਦ ਪਾਤਸ਼ਾਹ ਦਾ ਬੜਾ ਵਿਰੋਧ, ਘਰ ਦੇ ਵਿੱਚੋਂ ਹੀ ਵਿਰੋਧ ਹੋਇਆ, ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਵੀ ਵਿਰੋਧ ਹੋਇਆ, ਗੁਰੂ ਅੰਗਦ ਸਾਹਿਬ ਦੇ ਪਰਿਵਾਰ 'ਚ ਵੀ ਹੋਇਆ, ਗੁਰੂ ਅਮਰਦਾਸ ਜੀ ਦੇ ਪਰਿਵਾਰ 'ਚ ਵੀ ਹੋਇਆ। ਬਾਹਰ ਦਾ ਵਿਰੋਧ ਨਹੀਂ, ਘਰ ਦਾ ਵਿਰੋਧ ਹੋਇਆ। ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਕਿੰਨਾ ਕਲੇਸ਼ ਪਾਈ ਰੱਖਿਆ ਪਿਰਥੀ ਚੰਦ ਨੇ, ਘਰ ਵਿੱਚ ਵਿਰੋਧ ਹੋਇਆ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਚਾਰ ਜੰਗਾਂ ਹੋਈਆਂ, ਗੁਰੂ ਹਰਿਰਾਇ ਸਾਹਿਬ ਦੇ ਵੇਲੇ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਵੇਲੇ ਕਿੰਨਾ ਖਲਾਰਾ ਪਾਈ ਰੱਖਿਆ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਵੀ, ਤੇ ਗੁਰੂ ਗੋਬਿੰਦ ਸਿੰਘ ਵੇਲੇ ਤੇ ਹੱਦ ਹੋ ਗਈ। ਪਰ ਇਹ ਇੱਕ ਲਹਿਰ ਹੈ, ਇੱਕ ਸੋਚ ਹੈ, ਇੱਕ ਟੀਮ ਹੈ ਜਿਹੜੀ ਡਿਕਟੇਟਰਸ਼ਿਪ ਦੇ ਵਿੱਚ ਆਪਣੇ ਅਸੂਲਾਂ ਨਾਲ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਇੱਦਾਂ ਕਹਿ ਲਓ ਡਿਕਟੇਟਰਸ਼ਿਪ ਦੇ ਵਿੱਚ ਡੈਮੋਕ੍ਰੇਸੀ ਸਾਹ ਲੈ ਰਹੀ ਹੈ। ਕਦੋਂ? ਜਦੋਂ ਗੁਰੂ ਨਾਨਕ ਪਾਤਸ਼ਾਹ ਆਏ ਹੈ। ਇਹਨਾਂ ਦੇਸ਼ਾਂ ਵਿੱਚ ਅਜੇ ਡੈਮੋਕ੍ਰੈਟਿਕ ਸਿਸਟਮ ਨਹੀਂ ਆਇਆ,
ਏਸ਼ੀਅਨ ਕੰਟਰੀਆਂ ਦੇ ਵਿੱਚ ਪਹਿਲੀ ਵਾਰੀ ਆਪਣੇ ਹੱਕਾਂ ਦੀ ਗੱਲ ਖੁੱਲ੍ਹ ਕੇ ਜ਼ਿੰਦਗੀ ਜਿਉਣ ਦੀ ਜੇ ਗੱਲ ਕੀਤੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਤੇ ਕਬੀਰ ਜੀ ਵਰਗਿਆਂ ਨੇ ਕੀਤੀ, ਭਗਤ ਰਵਿਦਾਸ ਜੀ ਵਰਗਿਆਂ ਨੇ ਕੀਤੀ ਹੈ। ਜੇ ਤੁਸੀਂ ਦੁਨੀਆਂ ਦੇ ਇਤਿਹਾਸ ਵਿੱਚ ਵੇਖੋਗੇ ਇਹਨਾਂ ਕੰਟਰੀਆਂ ਵਿੱਚ ਡੈਮੋਕ੍ਰੈਟਿਕ ਸਿਸਟਮ ਸਾਹ ਲੈਣ ਲੱਗ ਗਿਆ ਤੇ ਏਸ਼ੀਆ ਦੇ ਵਿੱਚ ਜੇ ਕਿਤੇ ਭਾਰਤ ਦੇ ਵਿੱਚ ਜੇ ਕਿਤੇ ਆਪਣੇ ਹੱਕਾਂ ਦੀ ਗੱਲ ਕੀਤੀ ਹੈ, ਖੁੱਲ੍ਹ ਕੇ ਜ਼ਿੰਦਗੀ ਫਰੀਡਮ ਦੀ ਗੱਲ ਕੀਤੀ ਹੈ ਤੇ ਗੁਰੂ ਨਾਨਕ ਨੇ ਕੀਤੀ, ਕਬੀਰ ਜੀ ਨੇ ਕੀਤੀ। ਕਿੱਡੀ ਮਹਾਨ, ਔਰ ਅੱਜ ਦੇ ਸਮੇਂ ਵਿੱਚ ਫਰੀਡਮ ਦੀ ਗੱਲ ਕਰਨੀ ਔਖੀ ਸੀ, ਉਹ ਡਿਕਟੇਟਰਸ਼ਿਪ 'ਚ ਕੀਤੀ। ਕਿੰਨੀ ਕਿੰਨੀ ਦਲੇਰ ਸੋਚ ਹੋਏਗੀ, ਕਿੱਦਾਂ ਤਕੜਾ ਜਿਗਰਾ ਹੋਏਗਾ ਉਸ ਵੇਲੇ ਦੇ ਵਿੱਚ ਆਵਾਜ਼ ਉਠਾਉਣੀ ਔਰਤ ਦੇ ਹੱਕ ਵਿੱਚ, ਸਤੀ ਪ੍ਰਥਾ ਦੀ ਗੱਲ ਕਰਨੀ, ਬਰਾਬਰਤਾਈ ਦੀ ਗੱਲ ਕਰਨੀ, ਜਾਤ ਪਾਤ ਸਿਸਟਮ ਦੀ ਗੱਲ ਕਰਨੀ, ਇਹ ਵੀ ਉਦੋਂ ਜਦੋਂ ਪੂਰਾ ਢਾਂਚਾ ਸਥਾਪਿਤ ਹੈ। ਇੰਡੀਆ ਦੇ ਵਿੱਚ ਗੱਲ ਕਰਨੀ ਕਿੰਨੀ ਔਖੀ, ਅੱਜ ਤੇ ਇਹਨਾਂ ਦੇਸ਼ਾਂ 'ਚ ਅਗਲੇ ਗੱਲ ਨਹੀਂ ਕਰਨ ਦਿੰਦੇ। ਡੈਮੋਕ੍ਰੈਟਿਕ ਸਿਸਟਮ ਉਹ ਵੀ ਅਮਰੀਕਾ ਵਰਗੀਆਂ ਕੰਟਰੀਆਂ ਦੇ ਵਿੱਚ ਤੁਹਾਨੂੰ ਗੱਲ ਨਹੀਂ ਕਰਨ ਦਿੰਦੇ, ਪਰ ਡਿਕਟੇਟਰਸ਼ਿਪ ਦੇ ਵਿੱਚ ਉਹ ਵੀ ਇੰਡੀਆ 'ਚ ਬਾਦਸ਼ਾਹ ਦਾ ਰਾਜ ਹੈ, ਉਸ ਵੇਲੇ ਵੀ ਗੁਰੂ ਸਾਹਿਬ ਦੀ ਇੰਨੀ ਹਿੰਮਤ ਵੀ ਉਹਨਾਂ ਨੇ ਆਪਣੀ ਗੱਲ ਕੀਤੀ ਤੇ 70 ਸਾਲ ਦੀ ਆਯੂ ਤੱਕ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, ਲਗਾਤਾਰ ਕਰਦੇ ਨੇ। ਫਿਰ ਆਪਣੀ ਵਿਚਾਰਾਂ ਵਰਗੇ ਭਾਈ ਲਹਿਣਾ ਜੀ ਪੈਦਾ ਕਰਕੇ ਗਏ, ਸਾਰਿਆਂ ਨੇ ਕੀਤੀ। ਜੇ ਅੱਜ ਸੋਚ ਕੇ ਵੇਖੋ ਇੱਕ ਬੰਦੇ ਦਾ ਰਾਜ ਹੋਵੇ, ਕੋਈ ਫਰੀਡਮ ਨਾ ਹੋਵੇ ਤੇ ਕਿੱਦਾਂ ਦੀ ਜ਼ਿੰਦਗੀ ਹੋ ਜਾਏ, ਪਰ ਉਸ ਵੇਲੇ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਸੀ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੱਕ ਆਉਂਦਿਆਂ ਕਾਫਲਾ ਵੀ ਵੱਡਾ ਹੋ ਗਿਆ, ਟੀਮ ਵੀ ਬਹੁਤ ਵੱਡੀ ਹੋ ਗਈ ਤੇ ਦੂਜੇ ਪਾਸੇ ਵਿਰੋਧ ਵੀ ਬਹੁਤ ਵੱਡਾ ਹੋ ਗਿਆ। ਤੇ ਪਤਾ ਤੇ ਹੈ ਹੀ ਹੈ ਕਿ ਜਦੋਂ ਤੁਸੀਂ ਇਸ ਰਾਹ ਤੇ ਤੁਰਨਾ ਹੈ ਫਿਰ ਕੁਰਬਾਨੀਆਂ ਤੇ ਕਰਨੀਆਂ ਪੈਂਦੀਆਂ। ਵੀਰੋ, ਵਿਚਾਰਧਾਰਾ ਦਾ ਅਰਥ ਹੀ ਉਦੋਂ ਬਣਦਾ ਜਦੋਂ ਉਸ ਵਿਚਾਰਧਾਰਾ ਲਈ ਤੁਸੀਂ ਕੁਰਬਾਨ ਹੋਣ ਲਈ ਤਿਆਰ ਕਿੰਨੇ ਹੋ। ਕਿਸੇ ਵੀ ਵਿਚਾਰਧਾਰਾ ਦਾ ਮੀਨਿੰਗ ਹੀ ਫੇਰ, ਜੇ ਉਸ ਵਿਚਾਰਧਾਰਾ 'ਚ ਤੁਸੀਂ ਮਰ ਨਹੀਂ ਸਕਦੇ ਤੇ ਕੋਈ ਉਸ ਵਿਚਾਰਧਾਰਾ ਲਈ ਕਿਉਂ ਮਰੇਗਾ, ਐਡੀ ਮਹਿੰਗੀ ਕਿਉਂ ਖਰੀਦੇਗਾ। ਪਹਿਲਾਂ ਤੁਸੀਂ ਖਰੀਦੋ, ਆਪ ਖਰੀਦੋ। ਗੁਰੂ ਨਾਨਕ ਪਾਤਸ਼ਾਹ ਨੂੰ ਪਤਾ, ਗੁਰੂ ਗੋਬਿੰਦ ਸਿੰਘ ਨੂੰ ਪਤਾ ਹੈ ਵੀ ਆਹ ਸਮਾਂ ਆਉਣਾ ਹੈ। ਪਰ ਅੱਜ ਅਸੀਂ ਦਿਨੇ ਵੀ ਗੱਲ ਕਰਦੇ ਸੀ ਅਨੰਦਪੁਰ ਸਾਹਿਬ ਬਣਿਆ ਕਦੋਂ ਹੈ, ਡੇਟ ਕਿਹਨੂੰ ਕਿਹਨੂੰ ਯਾਦ ਹੈ ਤੁਹਾਡੇ 'ਚ ਵੀ ਅਨੰਦਪੁਰ ਸਾਹਿਬ ਵਸਿਆ ਕਦੋਂ ਹੈ? ਡੇਟ ਬਹੁਤ ਘੱਟ ਨੂੰ ਯਾਦ ਹੈ, ਪਰ ਛੱਡਿਆ ਕਿੱਦਣ ਹੈ ਇਹ ਬੱਚੇ ਬੱਚੇ ਨੂੰ ਪਤਾ, ਇਹਦਾ ਪਤਾ ਛੱਡਿਆ ਕਦੋਂ, ਹੱਸੇ ਕਿੱਦਣ ਹੋਣਗੇ, ਖੁਸ਼ ਕਿੱਦਣ ਹੋਣਗੇ, ਇਹ ਤਰੀਕਾ ਨਹੀਂ ਯਾਦ। ਜਿੱਦਣ ਤਕਲੀਫਾਂ ਆਈਆਂ ਉਹ ਯਾਦ ਹੈ। ਇਤਿਹਾਸ ਇੱਦਾਂ ਹੀ ਬਣਦੇ ਹੈ, ਸੁੱਖਾਂ 'ਚ ਇਤਿਹਾਸ ਨਹੀਂ ਬਣਦੇ। ਜਿੰਨੀਆਂ ਮੁਸ਼ਕਲਾਂ ਆਉਣਗੀਆਂ, ਜਿੰਨੀਆਂ ਪ੍ਰੋਬਲਮਸ ਆਉਣਗੀਆਂ, ਜਿੰਨਾ ਤੁਸੀਂ ਉਹਨਾਂ ਦੁੱਖਾਂ ਨੂੰ ਫੇਸ ਕਰੋਗੇ, ਤਕਲੀਫਾਂ ਨੂੰ ਫੇਸ ਕਰੋਗੇ, ਜਿੰਨੇ ਸੰਘਰਸ਼ੀ ਹੋਵੋਗੇ, ਓਨਾ ਹੀ ਇਤਿਹਾਸ ਬਣੇਗਾ। ਜਿੱਦਣ ਖਾਲੀ ਹੋਇਆ ਆਨੰਦਪੁਰ ਉਹ ਸਭ ਨੂੰ ਪਤਾ ਹੈ, ਫਿਰ ਇਤਿਹਾਸ ਬਣਿਆ। ਫਿਰ ਲੋਕਾਂ ਨੇ ਵੇਖਿਆ ਯਾਰ ਆਹ ਕੀ ਹੋਇਆ, ਇੱਦਾਂ ਕਿਉਂ ਹੋਇਆ, ਫਿਰ ਲੋਕ ਤੁਰਦੇ ਹੈ। ਸੰਘਰਸ਼ ਕੀਤਾ ਗੁਰੂ ਸਾਹਿਬ ਨੇ। ਅੱਜ ਨਾ ਸਾਨੂੰ ਸਾਰਿਆਂ ਨੂੰ ਸੰਘਰਸ਼ ਦੀਆਂ ਗੱਲਾਂ ਕਰਨੀਆਂ ਬਹੁਤ ਵਧੀਆ ਲੱਗਦੀਆਂ, ਸੰਘਰਸ਼ ਦੀਆਂ ਗੱਲਾਂ ਸੁਣਨੀਆਂ ਬਹੁਤ ਵਧੀਆ ਲੱਗਦੀਆਂ, ਸੰਘਰਸ਼ ਦੀਆਂ ਵਿਚਾਰਾਂ ਕਰਨੀਆਂ ਵੀ ਸੌਖੀਆਂ, ਸੰਘਰਸ਼ ਦੀਆਂ ਵਿਚਾਰਾਂ ਸੁਣਨਾ ਵੀ ਬੜਾ ਸਵਾਦ ਆਉਂਦਾ ਹੈ, ਪਰ ਜੇ ਕਹੀਏ ਆਪ ਸੰਘਰਸ਼ ਕਰੋ ਫਿਰ ਬੜਾ ਔਖਾ। ਸੰਘਰਸ਼ ਕਰਨ ਨੂੰ ਕੋਈ ਤਿਆਰ ਨਹੀਂ। ਗੁਰੂ ਗੋਬਿੰਦ ਸਿੰਘ ਨੇ ਬੜਾ ਸੰਘਰਸ਼ ਕੀਤਾ, ਵਾਹ ਜੀ ਵਾਹ, ਅਸੀਂ ਉਹਨਾਂ ਦੇ ਬੱਚੇ ਹਾਂ। ਜੇ ਕਹੀਏ ਵੀ ਆਪਾਂ ਸੰਘਰਸ਼ ਕਰੀਏ, ਕੋਈ ਕਹਿਣਗੇ ਨਹੀਂ ਹੋ ਸਕਦਾ, ਉਹ ਤਖਤਾਂ ਤੇ ਭੰਗ ਘੋਟੀ ਜਾਂਦੇ ਆ, ਬੱਕਰੇ ਵੱਢੀ ਜਾਂਦੀ, ਆਪਾਂ ਸੰਘਰਸ਼ ਕਰੀਏ, ਕੋਈ ਕਹਿਣਗੇ ਚੁੱਪ ਕਰ ਜਾਓ ਨੁਕਸਾਨ ਹੋਏਗਾ, ਇੱਥੇ ਬੈਠੇ ਡਰੀ ਜਾਂਦੇ ਆ, ਗੱਲ ਨਾ ਕਰੋ, ਕੋਈ ਕਿਸੇ ਨੂੰ ਛੇੜੋ ਨਾ, ਜੋ ਕੋਈ ਕਰਦਾ ਕਰੀ ਜਾਣ ਦਿਓ ਆਪਣਾ ਬਸ। ਮੈਨੂੰ ਕਿੰਨੇ ਤੁਹਾਡੇ ਚੋਂ ਕਿੰਨੇ ਬੰਦੇ ਇੱਦਾਂ ਸੋਚਦੇ, ਭਾਈ ਸਾਹਿਬ ਬਸ ਆਪਣਾ ਰੱਬ ਰੱਬ ਕਰੀ ਚੱਲੋ, ਕਾਹਨੂੰ ਛੇੜਦੇ ਹੋ ਇਹਨਾਂ ਨੂੰ ਰਹਿਣ ਦੇ, ਏਦਾਂ ਹੀ ਕਹਿੰਦੇ ਸਰ, ਜੋ ਕਰਦੇ ਨੇ ਕਰੀ ਜਾਣਗੇ, ਸਾਰੇ ਹੀ ਸਲਾਹਾਂ ਦਿੰਦੇ ਆ ਵੀ ਜਿੱਦਾਂ ਚੱਲਦਾ ਚੱਲਣ ਦਿਓ, ਇੱਦਾਂ ਹੀ ਚੱਲਦਾ ਆਇਆ ਇੱਦਾਂ ਹੀ ਚੱਲੀ ਜਾਣਗੇ। ਤੁਹਾਡੇ ਬੱਚਿਆਂ ਦੇ ਸਾਹਮਣੇ ਜਦੋਂ ਤਖਤਾਂ ਦੇ ਉੱਤੇ ਐਂ ਬੱਕਰਾ ਫੜ ਕੇ ਲਿਆ ਕੇ ਐਂ ਵੱਢਦੇ ਆ, ਫਿਰ ਤਕਲੀਫ ਹੁੰਦੀ ਕਿ ਨਹੀਂ ਹੁੰਦੀ, ਬੋਲੋ ਭੈਣੋ। ਜੇ ਬੱਚਿਆਂ ਨੇ ਸਵਾਲ ਕਰਤਾ ਫਿਰ ਜਵਾਬ ਕੀ ਦਿਆਂਗੇ, ਭੰਗ ਘੋਟ ਕੇ ਪੀ ਰਹੇ ਹੋਣਗੇ, ਨਸ਼ਾ ਹੈ, ਅਗਲਾ ਕਹਿੰਦਾ ਆਹ ਕੀ ਹੈ, ਸਾਨੂੰ ਤਾਂ ਕਹਿੰਦੇ ਨਸ਼ਾ ਮਾੜਾ ਹੈ, ਭੰਗ ਇਹਨਾਂ ਦੇਸ਼ਾਂ ਵਿੱਚ ਮਾੜੀ ਹੈ, ਤੁਸੀਂ ਕਹਿੰਦੇ ਭੰਗ ਨਾ, ਬੱਚੇ ਭੰਗੀ ਨਾ ਬਣ ਜਾਓ, ਸਾਡੇ ਬੱਚੇ ਭੰਗੀ ਨਾ ਬਣ ਜਾਣ, ਇਹ ਤੇ ਪੀ ਵੀ ਜਾਂਦੇ ਹੈ। ਅਗਲੇ ਕਹਿਣਗੇ ਸਲੋਤਰ ਨਾਲ ਸਿਰ ਪਾੜ ਦਿਆਂਗੇ, ਤੇਰਾ ਬੋਲ ਦੇਣਾ, ਚੁੱਪ ਕਰ ਜਾ, ਗੱਲ ਨਹੀਂ ਕਰਨ ਦੇਣੀ, ਏਦਾਂ ਹੀ ਕਹਿਣਗੇ ਸਾਰੇ। ਪਰ ਸਾਡੇ ਬੰਦੇ ਕੀ ਕਹਿੰਦੇ ਹੈ, ਸੰਘਰਸ਼ ਕੇ ਨਾ ਜੀ ਨਾ, ਧੱਕਾ ਜਿੰਨਾ ਮਰਜ਼ੀ ਕਰਨਗੇ ਝੱਲੀ ਚੱਲੋ, ਤੁਸੀਂ ਬੋਲਣਾ ਨਹੀਂ, ਆਪਾਂ ਥੋੜਾ ਬੋਲਣਾ। ਫਿਰ ਸੰਘਰਸ਼ੀ ਬਾਪੂ ਸਾਡਾ ਸੰਘਰਸ਼ੀ ਹੈ, ਕਲਗੀਆਂ ਵਾਲਾ ਸੰਘਰਸ਼ੀ ਹੈ, ਸਾਹਿਬਜ਼ਾਦਿਆਂ ਨੇ ਬੜਾ ਸੰਘਰਸ਼ ਕੀਤਾ, ਤੇ ਅਸੀਂ ਯਾਰ ਇੱਕ ਗੱਲ ਨਹੀਂ ਕਹਿ ਸਕੇ, ਸਾਡਾ ਤੇ ਨੁਕਸਾਨ ਹੋ ਜਾਏਗਾ। ਸਾਡੇ ਪ੍ਰਚਾਰਕ ਕਹਿੰਦੇ ਆ ਸਾਡੀਆਂ ਸਟੇਜਾਂ ਕੁੱਸ ਜਾਣਗੀਆਂ, ਸਾਨੂੰ ਤੇ ਕੀਰਤਨ ਹੀ ਨਹੀਂ ਕਰਨ ਦੇਣਾ, ਇਹਨਾਂ ਨੇ ਕਥਾ ਹੀ ਨਹੀਂ ਕਰਨ ਦੇਣੀ, ਸਾਡੇ ਤੇ ਪਾਬੰਦੀਆਂ ਲੱਗ ਜਾਣਗੀਆਂ, ਲੱਗ ਜਾਣ, ਉਜਾੜ ਦੇਣਗੇ, ਉਜੜ ਜੋ, ਖਤਮ ਕਰ ਦੇਣਗੇ, ਕਰ ਦੇਣ, ਨਹੀਂ ਦਿਵਾਣ ਲੱਗਣਗੇ, ਨਾ ਲੱਗਣ। ਪਰ ਸੱਚ ਤੇ ਕਹੋ, ਆਵਾਜ਼ ਬੁਲੰਦ ਕਰੋ, ਅੱਜ ਇੱਕ ਕਹੂ, ਕੱਲ ਦਸ ਕਹਿਣਗੇ, ਪਰਸੋਂ ਪੰਜਾਹ ਕਹਿਣਗੇ, ਇੱਕ ਦਿਨ ਆਏਗਾ ਜਿੱਦਣ ਸਾਰੇ ਕਹਿਣਗੇ, ਕਹਿਣਗੇ ਜੀ। ਕੋਸ਼ਿਸ਼ ਤੇ ਕਰੋ, ਇੱਕ ਚੁੱਪ ਕਰੋਗੇ, ਦਸ ਚੁੱਪ ਹੋਣਗੇ, ਪੰਜਾਹ ਚੁੱਪ ਹੋਣਗੇ, ਸੌ ਵੀ ਚੁੱਪ ਹੋ ਜਾਏਗਾ। ਇੱਕ ਬੋਲੇਗਾ, ਦਸ ਬੋਲਣਗੇ, ਪੰਜਾਹ ਬੋਲਣਗੇ, ਕਦੀ ਨਾ ਕਦੀ ਸੌ ਵੀ ਬੋਲੇਗਾ। ਪਰ ਕਰਨਾ ਪੈਣਾ ਤੁਹਾਨੂੰ, ਸੰਘਰਸ਼ ਦੀਆਂ ਗੱਲਾਂ ਸੁਣ ਲਓ, ਕਰਨਾ ਕੋਈ ਨਹੀਂ, ਕਰਨਾ ਨਹੀਂ, ਗੱਲ ਨਹੀਂ ਕਹਿਣੀ, ਜੋ ਗਲਤ ਹੋ ਰਿਹਾ ਕੋਈ ਜਾਣ ਦਿਓ। ਮੈਨੂੰ ਕਹਿੰਦੇ ਕਈ ਭਾਈ ਸਾਹਿਬ ਅਕਾਲ ਤਖ਼ਤ ਤੇ ਜਾ, ਮੈਂ ਕਿਹਾ ਤੈਨੂੰ ਪਤਾ ਵੀ ਕਰਪਟ ਸਿਸਟਮ ਹੈ ਕਿੱਥੋਂ ਬਣਦੇ ਆ ਕਿਵੇਂ? ਕਹਿੰਦੇ ਪਤਾ ਤੇ ਸਾਰਾ ਹੀ ਹੈ, ਐ ਜੇ ਢਿੱਲਾ ਜਿਹਾ ਮੂੰਹ ਕਰਕੇ ਕਹਿ, ਪਤਾ ਹੀ ਹੈ ਜੀ ਕਿਵੇਂ ਚੱਲਦਾ। ਮੈਂ ਫਿਰ ਕਹਿੰਦਾ ਹੁੰਦਾ ਵੀ ਪਤਾ ਹੀ ਹੈ, ਫਿਰ ਮੈਨੂੰ ਕਰਪਟੀ ਕਿਉਂ ਬਣਾਉਣਾ? ਕਹਿੰਦੇ ਚਲੋ ਚੱਲਣਾ ਦੁਨੀਆਂ ਦੇ ਨਾਲ ਹੀ ਪੈਂਦਾ, ਏਦਾਂ ਹੀ ਠੀਕ ਹੈ। ਮਤਲਬ ਅਸੀਂ ਰਹਿਣਾ ਏਦਾਂ ਦਾ ਹੀ ਹੈ, ਅਸੀਂ ਏਦਾਂ ਹੀ ਚੱਲਣਾ, ਬਸ ਕਹੇ ਕਿਹੜਾ। ਉਹ ਕਹਿੰਦੇ ਬਿੱਲੀ ਆਉਂਦੀ ਹੈ ਜੀ, ਬਿੱਲੀ ਆਉਂਦੀ ਹੈ, ਚੂਹਿਆਂ ਨੇ ਸਲਾਹ ਕਰ ਲਈ। ਉਹ ਕਹਿੰਦੇ ਓਏ ਇਹਦੇ ਟੱਲੀ ਬੰਨੋ ਗਲ ਵਿੱਚ, ਜਦੋਂ ਆਇਆ ਕਰੇਗੀ ਸਾਰਿਆਂ ਨੂੰ ਪਤਾ ਲੱਗ ਜੇ ਕਰੇਗਾ। ਸਾਰੇ ਕਹਿੰਦੇ ਸਲਾਹ ਬਹੁਤ ਵਧੀਆ, ਟੱਲੀ ਬੰਨੋ, ਸਾਰਿਆਂ ਨੂੰ ਪਤਾ ਲੱਗ ਜਾ ਕਰੇਗਾ ਵੀ ਬਿੱਲੀ ਆ ਗਈ, ਬਿੱਲੀ ਆ ਗਈ। ਵਿੱਚੋਂ ਇੱਕ ਚੂਹਾ ਬੋਲਿਆ, ਉਹ ਕਹਿੰਦਾ ਵੀ ਬਿੱਲੀ ਦੇ ਗਲ 'ਚ ਟੱਲੀ ਤੇ ਬੰਨ ਦਿਆਂਗੇ, ਪਰ ਇਹ ਦੱਸੋ ਵੀ ਬੰਨੇਗਾ ਕਿਹੜਾ? ਸਾਰੇ ਖੱਡਾਂ 'ਚ ਵੜ ਗਏ ਵੀ ਬੰਨੇ ਕਿਹੜਾ ਟੱਲੀ? ਪ੍ਰੋਬਲਮ ਆ ਹੈ ਸਾਡੇ ਸਾਰਿਆਂ, ਸਾਡੀ ਸੰਗਤ ਔਖੀ ਬਹੁਤ ਹੈ ਢਾਂਚੇ ਤੋਂ। ਧਾਰਮਿਕ ਸਿਸਟਮ ਕਰਪਟ ਹੋ ਗਿਆ, ਧਰਮ ਧੰਦਾ ਬਣ ਗਿਆ, ਔਖੇ ਸਾਰੇ ਹੈ, ਪਰ ਬਿੱਲੀ ਦੇ ਗਲ 'ਚ ਟੱਲੀ ਕੋਈ ਨਹੀਂ ਬੰਨਣ ਨੂੰ ਤਿਆਰ। ਗੱਲਾਂ ਕਰਾ ਲਓ ਜਿੰਨੀਆਂ ਮਰਜ਼ੀ, ਜੇ ਕੋਈ ਇਹਦੇ ਲਈ ਸੰਘਰਸ਼ ਕਰਾਂਗੇ, ਕਹਿੰਦੇ ਨਾ। ਟਾਈਮ ਕੱਢ ਸਕਦਾ ਹੈ, ਕਹਿੰਦਾ ਨਾ। ਮਾੜਾ ਜਿਹਾ ਵੀਡੀਓ ਬਣਾ ਕੇ ਪਾ ਦੇ, ਕਹਿੰਦਾ ਨਾ, ਔਖਾ ਹੈ। ਤੇ ਕਿੱਥੇ ਰੀਸਾਂ ਕਰਦੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਦੀ, ਕਲਗੀ ਵਾਲੇ ਦੀਆਂ, ਕਿੱਥੇ ਗੱਲਾਂ ਕਰਦੇ ਹਾਂ ਮਾਂ ਗੁਜਰੀ ਦੀਆਂ, ਕਿੱਥੇ ਉਹ ਛੋਟੇ ਛੋਟੇ ਸਾਹਿਬਜ਼ਾਦਿਆਂ 'ਚ ਹਿੰਮਤ। ਉਹ ਵਜੀਦਾ ਕਹਿੰਦਾ ਤੁਹਾਨੂੰ ਨੀਹਾਂ 'ਚ ਚਿਣ ਦਿਆਂਗੇ, ਕਹਿੰਦੇ ਚਿਣ ਦੇ, ਤੁਹਾਡੇ ਕਤਲ ਕਰ ਦਿਆਂਗੇ। ਕਹਿੰਦੇ 13 ਮਿੰਟ ਲੱਗੇ ਸੀ ਬਾਬਾ ਫਤਿਹ ਸਿੰਘ ਨੂੰ ਤੜਫਦਿਆਂ ਸਰੀਰ ਛੱਡਿਆ, 13 ਮਿੰਟ ਤੜਫਦਾ ਰਿਹਾ ਸੀ ਸਰੀਰ, ਬਾਡੀ ਤੜਫਦੀ ਰਹੀ, ਉਹਨਾਂ ਦੀ ਦੇਹ ਤੜਫਦੀ ਰਹੀ, 13 ਮਿੰਟ ਲੱਗੇ ਸੀ। ਪਰ ਕਹਿੰਦੇ ਕਰ ਲੈ ਜੋ ਕਰਨਾ, ਇਹ ਹੈ ਸੰਘਰਸ਼ੀ। ਉਹ ਸੰਘਰਸ਼ੀ ਟੱਬਰ ਹੈ ਸਾਰਾ ਹੀ, ਸਾਰਾ ਪਰਿਵਾਰ ਹੀ। ਕਈ ਆਪ ਸੰਘਰਸ਼ੀ ਹੋਣਗੇ, ਗਾਂ ਟੱਬਰ ਏਦਾਂ ਦਾ ਮਿਲ ਜਾਂਦਾ, ਲੁੱਟ ਕੇ ਖਾ ਜਾਂਦਾ ਸਾਰੀ ਦੁਨੀਆ ਨੂੰ। ਸ਼ਹੀਦਾਂ ਦੀਆਂ ਮੜੀਆਂ ਵੀ ਵੇਚ ਦਿੰਦੇ ਆ, ਰਾਖ ਵੀ ਵੇਚਦੇ ਆ, ਹੱਡੀਆਂ ਵੀ ਵੇਚਦੇ ਆ। ਸ਼ਹੀਦਾਂ ਦੇ ਨਾਂ ਤੇ ਟੱਬਰ ਪਾਲਦੇ ਆ, ਆਪਣੇ ਸਰਕਾਰਾਂ ਦੀਆਂ ਗੋਦਾਂ 'ਚ ਜਾ ਬਹਿੰਦੇ ਆ। ਇਹ ਤੇ ਕਲਗੀਆਂ ਵਾਲੇ ਦਾ ਪਿਤਾ ਵੀ ਏਦਾਂ ਦਾ, ਦਾਦਾ ਵੀ ਏਦਾਂ ਦਾ, ਪੁੱਤ ਵੀ ਏਦਾਂ ਦੇ, ਸਾਰਾ ਕੁਛ ਹੀ ਟੱਬਰ ਹੀ, ਸਾਰਾ ਸਾਰਾ ਹੀ ਇੱਕੋ ਜਿਹਾ। ਉਹ ਕਹਿੰਦੇ ਜੇ ਤੂੰ ਏਦਾਂ ਤੇ ਅਸੀਂ ਵੀ ਏਦਾਂ ਹੀ ਆ। ਇਹ ਤੇ ਕਿਤੇ ਕਿਤੇ ਕੋਈ ਕੋਈ ਪਰਿਵਾਰ ਵੀਰੋ ਏਦਾਂ ਹੁੰਦਾ ਹੀ ਹੈ, ਕਈ ਪਰਿਵਾਰ ਸਾਰਾ ਹੀ ਇੱਕੋ ਜਿਹਾ ਹੁੰਦਾ, ਸਾਰਾ ਹੀ ਪਰਿਵਾਰ ਏਦਾਂ ਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਦਾ। ਤਾਂ ਕਰਕੇ ਸੰਘਰਸ਼ ਦੀਆਂ ਗੱਲਾਂ ਬਹੁਤ ਸਵਾਦਲੀਆਂ ਨੇ, ਸਵਾਦ ਬਹੁਤ ਆਉਂਦਾ, ਨਜ਼ਾਰਾ ਜਿਹਾ ਬੜਾ ਆਉਂਦਾ। ਪਰ ਖੁਦ ਸੰਘਰਸ਼ ਦੀਆਂ ਫਿਲਮਾਂ ਹੀ ਵੇਖ ਲਓ ਤੁਸੀਂ, ਕੋਈ ਬੰਦਾ ਏਦਾਂ ਦਾ ਹੀਰੋ ਹੋਵੇ, ਉਹ ਸਾਰੇ ਗੁੰਡਿਆਂ ਨੂੰ ਮਾਰੇ, ਖਤਮ ਕਰੇ, ਇੱਕ ਬੰਦਾ ਕਾਇਮ ਕਰੇ, ਉਹ ਫਿਲਮਾਂ ਬਹੁਤ ਚੱਲਣਗੀਆਂ, ਪਸੰਦ ਬਹੁਤ ਹੈ। ਪਰ ਜੇ ਆਪ ਕਰਨਾ ਪਵੇ, ਨਾ ਨਾ ਅਸੀਂ ਨਹੀਂ ਕਰ ਸਕਦੇ, ਕਰੇ ਕਿਹੜਾ? ਤਾਂ ਕਰਕੇ ਉਸ ਉਹ ਉਹਨਾਂ ਦੇ ਪਰਿਵਾਰ ਨੇ ਸੰਘਰਸ਼ ਕੀਤਾ ਆਪਣੀ ਜ਼ਿੰਦਗੀ 'ਚ। ਕਿੰਨੀ ਸਰਦੀ ਹੈ, 6 ਪੋਹ ਦੀ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ 6 ਪੋਹ ਦੀ ਰਾਤ, ਤੇ ਆਨੰਦਪੁਰ ਸਾਹਿਬ ਨੂੰ ਜਦੋਂ ਮਹਾਰਾਜ ਨੇ ਛੱਡਿਆ, ਘਰ ਛੱਡਣਾ ਤੁਹਾਨੂੰ ਪਤਾ ਹੀ ਹੈ, ਇੱਥੇ ਕਈ ਘਰ ਮੂਵ ਨਹੀਂ ਕਰਦੇ, ਪੁਰਾਣਾ ਘਰ ਵੇਚ ਕੇ ਨਵਾਂ ਲੈ ਲਓ ਕਈਆਂ ਨੂੰ ਗੱਲ ਕਰਦੇ, ਕਹਿੰਦੇ ਪੁਰਾਣਾ ਇੰਨਾ ਵਧੀਆ ਬਣਿਆ, ਇਹਦੇ 'ਚ 10 ਸਾਲ ਕੱਢੇ ਆ, ਨਵੇਂ 'ਚ ਜਾਣ ਨੂੰ ਜੀ ਨਹੀਂ ਕਰਦਾ। ਫਿਰ ਉਹਨਾਂ ਨੂੰ ਕਹੀਦਾ ਵੇਚ ਦਿਓ, ਨਵੇਂ 'ਚ ਤੇ ਮੂਵ ਹੋ ਜਾਣਾ। ਕਹਿਣਗੇ ਕਿਰਾਏ 'ਤੇ ਦੇ ਦਿੰਦੇ ਹਾਂ, ਵੇਚਣ ਦਾ ਜੀ ਨਹੀਂ ਕਰਦਾ, ਇੱਥੇ ਇੱਥੇ ਰਹੇ ਹਾਂ, ਸਾਡੀਆਂ ਜਾਦਾਂ ਹੈ। ਮੋਹ ਪੈ ਜਾਂਦਾ, ਤੁਸੀਂ ਕੋਈ ਗੱਡੀ ਲੈ ਆਓ, ਲੋਹਾ ਲੈ ਆਓ, ਗੱਡੀ ਲੈ ਆਓ, ਘਰ ਲੈ ਆਓ, ਮੋਹ ਬਣ ਜਾਂਦਾ। ਤੇ ਫਿਰ ਗੁਰੂ ਸਾਹਿਬ ਛੱਡਣ ਲੱਗੇ, ਇੰਨੇ ਸਾਲਾਂ ਦਾ ਪਿੰਡ ਵਸਾਇਆ ਆਨੰਦਪੁਰ, ਪੂਰਾ ਆਪ ਜਗ੍ਹਾ ਖਰੀਦ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ, ਤੇ ਏਦਾਂ ਧੰਨ ਗੁਰੂ ਗੋਬਿੰਦ ਸਿੰਘ ਨੇ ਜਿੱਦਣ ਆਨੰਦਪੁਰ ਸਾਹਿਬ ਛੱਡਿਆ, ਤੇ ਪੂਰਾ ਰਾਊਂਡ ਕਹਿੰਦੇ ਪੂਰਾ ਗੇੜਾ ਆਨੰਦਪੁਰ ਸਾਹਿਬ ਦਾ ਕੱਢ ਕੇ ਆਏ। ਤੇ ਕਵੀਆਂ ਦੀਆਂ ਕਲਪਨਾਵਾਂ ਹੁੰਦੀਆਂ, ਜਿਹੜੇ ਕਵੀ ਹੁੰਦੇ ਹੈ, ਕਵੀ ਉਹਨਾਂ ਦੀਆਂ ਕਲਪਨਾਵਾਂ ਹੁੰਦੀਆਂ, ਉਹਨਾਂ ਦੀ ਸੋਚ ਹੁੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਤੇ ਕਵੀ ਨੇ ਉੱਥੇ ਇੱਕ ਕਲਪਨਾ ਕੀਤੀ ਹੈ, ਕਹਿੰਦੇ ਇੱਦਾਂ ਲੱਗਦਾ ਹੈ ਅੱਜ ਤੇ ਆਨੰਦਪੁਰ ਦੀਆਂ ਗਲੀਆਂ ਵੀ ਰੋਂਦੀਆਂ। ਕਹਿੰਦੇ ਇੱਦਾਂ ਮਹਿਸੂਸ ਹੁੰਦਾ ਹੈ ਜਿਵੇਂ ਆਨੰਦਪੁਰ ਸਾਹਿਬ ਦੀਆਂ ਗਲੀਆਂ ਰੋਂਦੀਆਂ ਹੈ, ਵੀ ਗੁਰੂ ਗੋਬਿੰਦ ਸਿੰਘ ਚਲੇ ਜਾਣਗੇ, ਆ ਰੌਣਕਾਂ ਚੱਲੀਆਂ ਜਾਣਗੀਆਂ। ਵੀਰੋ, ਗਲੀਆਂ ਰੋਂਦੀਆਂ ਨਹੀਂ ਹੁੰਦੀਆਂ, ਕਵੀ ਦੀ ਕਲਪਨਾ ਹੈ, ਮਹਿਸੂਸ ਕਰਦਾ ਹੈ, ਫੀਲ ਕਰਦਾ ਹੈ। ਕਵੀ ਆਪਣੀਆਂ ਭਾਵਨਾਵਾਂ ਗਲੀਆਂ ਦੇ ਦੁਆਰਾ ਦੱਸ ਰਿਹਾ, ਉਹ ਆਪਣਾ ਆਪਣਾ ਤਰੀਕਾ, ਇੱਕ ਕਵੀ ਦਾ ਆਪਣੀ ਗੱਲ ਕਹਿਣ ਦਾ ਇੱਕ ਢੰਗ ਹੁੰਦਾ। ਗਲੀ ਗਲੀ ਰੋਂਦੀ ਹੈ ਆਨੰਦਪੁਰ ਸ਼ਹਿਰ ਦੀ,
ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕੈਰ ਦੀ, ਮਾਹੀ ਦੇ ਆਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ। ਦਾਤਾ ਸਾਡੇ ਕੋਲੋਂ ਕਿਹੜਾ ਬਦਲਾ ਚੁਕਾਇਆ, ਸਾਡੇ ਪ੍ਰੀਤਮਾ ਕਿਉਂ ਮੁਖ ਤੂੰ ਛੁਪਾਇਆ, ਹੋਇਆ ਕੀ ਕਸੂਰ ਆਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ, ਜਿਨ੍ਹਾਂ ਗਲੀਆਂ ਚ ਉਹਨਾਂ ਗਲੀਆਂ ਚ ਵੈਰੀ ਸੱਪ ਵਾਂਗੂ ਮੇਲਦਾ ਚੱਲੀ ਨਹੀਂ ਜਾਂਦੀ ਚੱਲੀ ਨਹੀਂ ਉਹ ਜਾਂਦੀ ਗੁਲਾਮੀ ਕਿਸੇ ਗੈਰ ਦੀ ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ ਯਾਦ ਆਵੇ ਜੋ ਸਹਾਰੇ ਜਿਉਂਦੀ ਰੌਣਕ ਬਾਜ਼ਾਰ ਦੀ ਜਿਨ੍ਹਾਂ ਦੇ ਸਹਾਰੇ ਜਿਉਂਦੀ ਰੌਣਕ ਬਾਜ਼ਾਰ ਦੀ ਲੱਭਦੀ ਨਾ ਧੂੜ ਸਾਨੂੰ ਲੱਭਦੀ ਨਾ ਧੂੜ ਸਾਨੂੰ ਬੱਚਿਆਂ ਦੇ ਪੈਰ ਦੀ ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ ਹੋ ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ ਮਾਹੀ ਦੇ ਵਿਛੋੜ ਕਹਿਰ ਦੀ ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ
ਦੀ ਕਵੀ ਦੀ ਕਲਪਨਾ ਇਹ ਹੈ ਜੀ ਕਵੀ ਦੀ ਸੋਚ ਉਹ ਗਲੀਆਂ ਦੇ ਬਹਾਨੇ ਦਿਲ ਦੀ ਗੱਲ ਕਹਿਣੀ ਚਾਹੁੰਦਾ ਹੈ ਗਲੀਆਂ ਨਹੀਂ ਕਹਿੰਦੀਆਂ ਕਵੀ ਕਹਿੰਦਾ ਗਲੀਆਂ ਨਹੀਂ ਬੋਲਦੀਆਂ ਬੋਲਦੀਆਂ ਕਵੀ ਬੋਲਦਾ ਹੁਣ ਅਸੀਂ ਇਹ ਇਹ ਸੁਣ ਕੇ ਕੱਲਾ ਅੱਖਾਂ 'ਚੋਂ ਪਾਣੀ ਭਰ ਕੇ ਨਾ ਸਾਰੀਏ ਅਸੀਂ ਕਹੀਏ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਛੱਡਿਆ ਕਿੰਨਾ ਸੰਘਰਸ਼ ਕੀਤਾ ਘਰ ਬਾਹਰ ਛੱਡਿਆ ਸਾਡੇ ਸਾਰਿਆਂ ਦੇ ਸਾਹਮਣੇ ਹੁੰਦਾ ਲੁੱਟ ਕੇ ਖਾ ਜਾਂਦੀ ਹੈ ਦੁਨੀਆ ਪਰ ਸਾਡੇ ਵਿੱਚ ਹਿੰਮਤ ਨਹੀਂ ਹੁੰਦੀ ਸਰਪੰਚ ਨੇ ਕਹਿਤਾ ਸੀ ਵੋਟ ਇੱਧਰ ਪਾ ਦਿਓ ਆਪਾਂ ਉੱਧਰ ਪਾ ਦਿੱਤੀ ਇੱਧਰ ਪਾ ਦਿਓ ਪਤਾ ਹੈ ਵੀ ਬੰਦਾ ਮਾੜਾ ਹੈ ਸਾਡੇ ਇਲਾਕੇ ਦਾ MLA ਗਲਤ ਬੰਦਾ ਹੈ ਸਰਪੰਚ ਸਾਹਿਬ ਨੇ ਕਿਹਾ ਸੀ ਚਲੋ ਚੁੱਪ ਕਰਕੇ ਮਗਰ ਮਗਰ ਪਰ ਕਿੱਥੇ ਸੰਘਰਸ਼ ਹੈ ਧੰਨ ਗੁਰੂ ਗੋਬਿੰਦ ਸਿੰਘ ਨੇ 6 ਪੋਹ ਦੀ ਰਾਤ ਨੂੰ ਕਿੰਨੀ ਸਰਦੀ ਪੈਂਦੀ ਹੈ 6 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਸੀ ਛੱਡਣਾ ਪੈ ਗਿਆ ਹਾਲਾਤ ਇੱਦਾਂ ਦੇ ਬਣ ਗਏ ਸਮਾਂ ਇੱਦਾਂ ਦਾ ਆ ਗਿਆ ਵੀ ਨਾ ਕੋਈ ਚੀਜ਼ ਅੰਦਰ ਜਾਏ ਨਾ ਬਾਹਰ ਜਾਏ ਜਦੋਂ ਦਰਖਤਾਂ ਦੇ ਪੱਤੇ ਤੱਕ ਲਾ ਕੇ ਖਾ ਲਏ ਦਰਖਤਾਂ ਦੇ ਸੱਕ ਤੱਕ ਲਾ ਕੇ ਖਾਧੇ ਇਹੋ ਜਿਹੇ ਸਮੇਂ ਦੇ ਵਿੱਚ ਨਾ ਕੋਈ ਅੰਦਰ ਜਾ ਬਾਹਰ ਆ ਹੀ ਨਹੀਂ ਸਕਦਾ ਕੁਛ ਅਖੀਰ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਅਤੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਵੱਡਾ ਇੱਕ ਕਾਫਲਾ ਵੱਡਾ ਇੱਕ ਜਥਾ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਸਾਰੇ ਸਰਸਾ ਦੇ ਕੰਢੇ ਤੇ ਆਏ ਸਰਸਾ ਚੜਿਆ ਹੋਇਆ ਉੱਪਰ ਤੱਕ ਅੱਜ ਸਰਸਾ ਸਾਹਮਣੇ ਆ ਗਿਆ ਹਰ ਤਕਲੀਫ ਦਾ ਸਾਹਮਣਾ ਪਹਿਲਾਂ ਆਨੰਦਪੁਰ ਨੂੰ ਛੱਡਣਾ ਭੁੱਖੇ ਰਹਿਣਾ ਹਰ ਤਕਲੀਫ ਪਹਿਲੀਆਂ ਤਕਲੀਫਾਂ ਚੱਲ ਲਈਆਂ ਅੱਜ ਸਰਸਾ ਵੀ ਉੱਪਰ ਤੱਕ ਚੜਿਆ ਹੋਇਆ ਉੱਪਰ ਤੱਕ ਚੜਿਆ ਹੋਇਆ ਬਰਸਾਤਾਂ ਦਾ ਮੀਂਹ ਪੈਂਦਾ ਪਹਾੜਾਂ ਬਰਸਾਤ ਆਉਣ ਕਰਕੇ ਪਹਾੜਾਂ ਦੇ ਵਿੱਚ ਬਰਫ਼ ਖੁਰ ਜਾਂਦੀ ਹੈ ਉੱਪਰੋਂ ਪਹਾੜਾਂ 'ਚੋਂ ਪਾਣੀ ਆ ਰਿਹਾ ਉਹ ਨਾਲਾ ਭਰ ਕੇ ਚੱਲਦਾ ਹੈ ਉੱਦਾਂ ਸੁੱਕਾ ਹੈ ਉਹਦੇ ਵਿੱਚ ਦੀ ਲਾਂਘਾ ਬਣਿਆ ਹੋਇਆ ਪਰ ਅੱਜ ਉੱਪਰ ਤੱਕ ਭਰ ਕੇ ਚੱਲਦਾ
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਰਸਾ ਪਾਰ ਕਰਨ ਦਾ ਹੁਕਮ ਕੀਤਾ। ਸਰਸਾ ਦੇ ਕੰਢੇ ਤੇ ਤੇਰੇ ਅਣਬਿਦ ਮੋਤੀ ਖਿੰਡ ਗਏ। ਇੱਥੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜਿਆ। ਆਪਾਂ ਸਾਰੇ ਜਾਣਦੇ ਹਾਂ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਨਾਲ 40 ਸਿੰਘ ਇੱਕ ਪਾਸੇ ਚਲੇ ਗਏ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇਹ ਇੱਕ ਪਾਸੇ। ਸਰਸਾ ਕਹਿੰਦੇ ਇਹਨਾਂ ਨੇ ਪਾਰ ਨਹੀਂ ਕੀਤਾ। ਸਰਸਾ ਦੀ ਪਟੜੀ ਪਟੜੀ, ਸਰਸਾ ਦੇ ਕੰਢੇ ਕੰਢੇ ਤੁਰਦੇ ਗਏ। ਬਾਕੀਆਂ ਨੇ ਸਰਸਾ ਪਾਰ ਕਰ ਲਿਆ, ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਇਹ ਸਰਸਾ ਦੇ ਕੰਢੇ ਕੰਢੇ ਤੁਰਦੇ ਗਏ। ਸਵੇਰੇ ਸਵੇਰੇ ਅਰਲੀ ਅਰਲੀ ਮੋਰਨਿੰਗ ਕਹਿ ਲਓ, ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਿਹਨੂੰ ਆਪਾਂ ਕਹਿੰਦੇ ਹਾਂ, ਗੁਰੂ ਸਾਹਿਬ ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ। ਤੇ ਏਦਾਂ ਨਾਲ ਨਾਲ ਪਟੜੀ ਦੇ ਨਾਲ ਨਾਲ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਤੁਰ ਕੇ, ਜਦੋਂ ਰੌਲਾ ਪੈ ਜਾਂਦਾ, ਹੱਲਾ ਪੈ ਜਾਂਦਾ, ਪਤਾ ਹੀ ਨਹੀਂ ਲੱਗਦਾ ਕੌਣ ਕਿੱਧਰ ਨੂੰ ਚਲਿਆ ਜਾਂਦਾ। ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਏਦਾਂ ਪਟੜੀ ਦੇ ਨਾਲ ਨਾਲ ਤੁਰੇ ਜਾਂਦੇ, ਜਿੱਥੇ ਕਿਤੇ ਸਿਪਾਹੀ ਆ ਜਾਂਦੇ ਹੈ ਉਦੋਂ ਫਟਾਫਟ ਥੱਲੇ ਹੋ ਜਾਂਦੇ, ਝਾੜੀਆਂ 'ਚ ਲੁਕ ਜਾਂਦੇ ਹੈ, ਫਿਰ ਫਿਰ ਉੱਪਰ ਪਟੜੀ ਦੇ ਪਟੜੀ ਪਟੜੀ ਤੁਰੇ ਜਾਂਦੇ ਹੈ। ਅੱਗੇ ਆ ਗਿਆ ਸਤਲੁਜ, ਜਿਹੜਾ ਸਤਲੁਜ ਦਰਿਆ ਹੈ, ਸਤਲੁਜ ਦੇ ਕੰਢੇ ਤੇ ਹੁਣ ਪਹੁੰਚ ਗਏ। ਸਰਸਾ ਅੱਗੇ ਸਤਲੁਜ ਦੇ ਵਿੱਚ ਪੈ ਜਾਂਦਾ, ਸਰਸਾ ਨਾਲਾ ਸਤਲੁਜ ਦੇ ਵਿੱਚ ਖਤਮ ਹੋ ਜਾਂਦਾ ਜਾ ਕੇ। ਉਹਦੇ ਕੰਢੇ ਤੇ ਜਦੋਂ ਦਰਿਆ ਦੇ ਕੰਢੇ ਤੇ ਪਹੁੰਚੇ, ਉੱਥੇ ਸੀ ਛੱਪਰੀ ਸਾਹਮਣੇ, ਤੇ ਛੱਪਰੀ ਕਿਹਦੀ ਹੈ? ਕੁੰਮੇ ਮਾਸ਼ਕੀ ਦੀ। ਉਹਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ, ਹੈ ਹਿੰਦੂ ਹੈ, ਜ਼ਬਰਦਸਤੀ ਸਮੇਂ ਦੀਆਂ ਸਰਕਾਰਾਂ ਨੇ ਮੁਸਲਮਾਨ ਬਣਾ ਕੇ ਉਹਦਾ ਨਾਮ ਰੱਖਤਾ ਕਰੀਮ ਬਖਸ਼। ਅਸਲੀ ਹਿੰਦੂ ਹੈ, ਉਹਦਾ ਨਾਮ ਸੀ ਕੁੰਮਾ ਮਾਸ਼ਕੀ, ਤੇ ਕੁੰਮੇ ਮਾਸ਼ਕੀ ਨੇ ਉਹਦੀ ਛੱਪਰੀ ਦੇ ਕੋਲ ਜਦੋਂ ਸਾਹਿਬਜ਼ਾਦੇ ਤੇ ਮਾਤਾ ਜੀ ਗਏ, ਤੇ ਮਾਂ ਸਾਹਿਬਜ਼ਾਦੇ ਪੁੱਛਦੇ ਆ, ਮਾਤਾ ਜੀ ਜਾਣਾ ਕਿੱਧਰ ਨੂੰ ਹੈ ਹੁਣ ਆਪਾਂ? ਕਹਿੰਦੇ ਬੱਚਿਓ ਤੁਰੇ ਚੱਲੋ। ਚੱਲਦਿਆਂ ਚੱਲਦਿਆਂ ਸਾਹਮਣੇ ਮਾਤਾ ਜੀ, ਉਹ ਸਾਹਮਣੇ ਛੱਪਰੀ ਦਿਸਦੀ ਹੈ, ਲਾਲਟੈਨ ਜਗਦੀ ਹੈ, ਚੱਲੋ। ਨੇੜੇ ਗਏ, ਬਾਹਰ ਖੜ ਕੇ ਮਾਤਾ ਜੀ ਨੇ ਆਵਾਜ਼ ਮਾਰੀ, ਭਾਈ ਛੱਪਰੀ ਦਿਆ ਮਾਲਕਾ ਬੂਹਾ ਖੋਲ। ਕਹਿੰਦੇ ਅੰਦਰੋਂ ਕਰੀਮ ਬਖਸ਼ ਕੁੰਮਾ ਮਾਸ਼ਕੀ ਬਾਹਰ ਆਇਆ, ਆ ਕੇ ਆ, ਹਾਂਜੀ ਦੱਸੋ। ਮਾਤਾ ਜੀ ਕਹਿੰਦੇ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ, ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਭਾਈ? ਕਹਿੰਦਾ ਹਾਂਜੀ। ਅਨੰਦਪੁਰ ਵਾਲੇ ਗੁਰੂ ਨੂੰ ਕੌਣ ਨਹੀਂ ਜਾਣਦਾ? ਮੈਂ ਜਾਣਦਾ, ਪਰ ਮੈਂ ਦਰਸ਼ਨ ਨਹੀਂ ਕੀਤੇ। ਮੇਰੀ ਹੈ ਬੇੜੀ ਦਰਿਆ ਦੇ ਵਿੱਚ, ਉਹਨਾਂ ਦੀਆਂ ਸੰਗਤਾਂ ਆਉਂਦੀਆਂ ਨੇ, ਬੇੜੀ 'ਚ ਬਿਠਾਨਾ, ਦੂਜੇ ਪਾਸੇ ਲੈ ਜਾਂਦਾ, ਉੱਧਰੋਂ ਬਿਠਾਨਾ, ਇੱਧਰ ਲੈ ਆਉਂਦਾ। ਮੈਂ ਉਹਨਾਂ ਦੀਆਂ ਸਿਫਤਾਂ ਬੜੀਆਂ ਸੁਣੀਆਂ ਨੇ, ਪਰ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਕੀਤੇ। ਮਾਤਾ ਜੀ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਕੀਤੇ, ਪਰ ਆਹ ਜਿਹੜੇ ਬੱਚੇ ਮੇਰੇ ਨਾਲ ਆ, ਇਹ ਬੱਚੇ, ਇਹ ਪੁੱਤ ਗੁਰੂ ਗੋਬਿੰਦ ਸਿੰਘ ਦੇ ਹੈ, ਤੇ ਮੈਂ ਉਹਨਾਂ ਦੀ ਮਾਂ, ਮੈਂ ਇਹਨਾਂ ਦੀ ਦਾਦੀ ਹਾਂ, ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ, ਤੇ ਆਹ ਉਹਨਾਂ ਦੇ ਬੱਚੇ ਹੈ। ਕਿੱਡੇ ਮਾਣ ਵਾਲੀ ਗੱਲ ਹੈ ਇਹ। ਮੈਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਵੀ ਜੇ ਮਾਂ ਗੁਜਰੀ ਨੂੰ ਕੋਈ ਪੁੱਛੇ, ਜਿਵੇਂ ਤੁਹਾਨੂੰ ਕੋਈ ਪੁੱਛ ਲੈਂਦਾ, ਬੀਬੀ ਨੂੰ ਪੁੱਛੇ ਵੀ ਬੀਬੀ ਤੁਹਾਡਾ ਨਾਂ ਕੀ ਹੈ, ਅਗਲਾ ਆਪਣਾ ਨਾਂ ਮਾਣ ਨਾਲ ਦੱਸਦਾ, ਮੇਰਾ ਨਾਂ ਏਦਾਂ ਆਪਣਾ ਨਾਂ ਦੱਸਦਾ। ਫਿਰ ਤੇਰੇ ਭਾਈ ਬੀਬੀ ਤੇਰੇ ਘਰ ਵਾਲੇ ਦਾ ਕੀ ਨਾਂ ਹੈ, ਤੇਰੇ ਬੱਚਿਆਂ ਦਾ ਕੀ ਨਾਂ, ਏਦਾਂ ਪੁੱਛਦਾ। ਤੇ ਮਾਤਾ ਗੁਜਰੀ ਨੂੰ ਕੋਈ ਪੁੱਛੇ, ਮਾਤਾ ਜੀ ਤੁਹਾਡੇ ਪਤੀ ਦਾ ਕੀ ਨਾਂ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ। ਸਹੁਰੇ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ। ਤੁਹਾਡੇ ਪੋਤਿਆਂ ਦਾ ਨਾਂ, ਇੱਕ ਅਜੀਤ ਸਿੰਘ ਹੈ, ਇੱਕ ਜੁਝਾਰ ਸਿੰਘ ਹੈ, ਇੱਕ ਜੋਰਾਵਰ ਸਿੰਘ ਹੈ, ਇੱਕ ਫਤਿਹ ਸਿੰਘ ਹੈ। ਫਿਰ ਪੁੱਛੇ ਤੁਹਾਡੇ ਬੱਚੇ, ਉਹਦਾ ਨਾਂ ਹੈ ਜੀ ਗੋਬਿੰਦ ਸਿੰਘ। ਕਿੱਡੇ ਮਾਣ ਵਾਲੀ ਗੱਲ ਹੈ। ਕਿਉਂ? ਭਲਾ ਕੰਮ ਬੜਾ ਵਧੀਆ, ਵਿਹਾਰ ਵਧੀਆ, ਬੜਾ ਵਧੀਆ, ਪ੍ਰੈਕਟੀਕਲ ਜੀਵਨ ਬੜਾ ਵਧੀਆ, ਸੰਘਰਸ਼ੀ ਜੀਵਨ ਹੈ ਉਹ। ਅੱਜ ਆਪਾਂ ਨੂੰ ਫੀਲਿੰਗ ਵੇਖੋ ਕਿੱਦਾਂ ਦੀ ਆਉਂਦੀ ਹੈ, ਆਪਾਂ ਨੂੰ ਫੀਲਿੰਗ ਕਿੱਦਾਂ ਦੀ ਆਉਂਦੀ ਹੈ ਬਈ। ਤੇ ਉਹਨਾਂ ਦੀ ਜਿਹੜੀ ਆਹ ਫੀਲਿੰਗ ਹੈ, ਇਹੋ ਜਿਹੀ ਫੀਲਿੰਗ ਵਾਲਾ ਗਰੀਬ ਹੋ ਸਕਦਾ? ਇਹੋ ਜਿਹੀ ਫੀਲਿੰਗ ਵਾਲਾ ਉੱਜੜਿਆ ਹੋ ਸਕਦਾ? ਇਹੋ ਜਿਹੇ ਫੀਲਿੰਗ ਵਾਲੇ ਨੂੰ ਦੁਖੀ ਕਰ ਸਕਦੇ ਹੋ ਤੁਸੀਂ? ਜਿੱਥੇ ਦੱਸਣਾ ਹੈ ਮੈਂ ਗੋਬਿੰਦ ਸਿੰਘ ਦੀ ਮਾਂ ਆ, ਉਦੋਂ ਅਮੀਰੀ ਕੀ ਹੋਏਗੀ, ਇਦੋਂ ਪੈਸਾ ਕੀ ਚਾਹੀਦਾ। ਆਹ ਕਿੱਡੀ ਫਕਰ ਵਾਲੀ ਗੱਲ ਹੈ। ਸੰਘਰਸ਼ ਜਦੋਂ ਹੁੰਦਾ ਨਾ ਵੀਰੋ, ਸੋਨਾ ਪਾਓ ਲੋਕੀ ਮੇਰੇ ਵੱਲ ਵੇਖਣ, ਸੋਹਣੇ ਸੋਹਣੇ ਕੱਪੜੇ ਪਾਓ ਲੋਕੀ ਮੇਰੇ ਵੱਲ ਵੇਖਣ, ਦੁਨੀਆਂ ਤੋਂ ਵੱਖਰਾ ਚੱਲੀ, ਐ ਕਦੀ ਕਿਤੇ ਭੀੜ 'ਚ ਤੈਨੂੰ ਜਾਣਾ ਪੈ ਗਿਆ ਨਾ, ਵੇਖਣਗੇ ਤੇਰੇ ਵੱਲ ਹੀ ਸਾਰੇ, ਖਿੱਚੇਗਾ ਧਿਆਨ ਤੂੰ ਹੀ, ਕਿਉਂਕਿ ਤੂੰ ਸੰਘਰਸ਼ ਕਰਦਾ ਹੈ, ਵੱਖਰਾ ਹੈ ਸਾਰਿਆਂ ਨਾਲੋਂ, ਤੈਨੂੰ ਲੁਕ ਲੁਕ ਕੇ ਵੇਖਣਗੇ ਵੀ ਉਹ ਬੈਠਾ, ਇਹ ਹੈ ਜਿਹੜਾ ਵੱਖਰਾ ਹੈ ਸਾਰਿਆਂ ਨਾਲੋਂ, ਹਟ ਕੇ ਚੱਲਦਾ ਹੈ। ਸੰਘਰਸ਼ ਕਰਕੇ ਤੇ ਵੇਖੋ ਆਪਣੀ ਜ਼ਿੰਦਗੀ 'ਚ ਕੋਈ ਸਟੈਂਡ 'ਤੇ ਲੈ ਕੇ ਵੇਖੋ, ਮਾੜਾ ਜਿਹਾ ਕਾਇਮ ਹੋ ਕੇ ਤੇ ਵੇਖੋ, ਕਿਸੇ ਫੀਲਡ 'ਚ ਹੋ ਜਾਓ, ਕੁਛ ਵੀ ਵੱਖਰਾ ਕਰੋ, ਹਟ ਕੇ ਕਰੋ, ਭੀੜ ਤੋਂ ਵੱਖਰੇ ਹੋਵੋ, ਇਕੱਲੇ ਹੋਵੋ ਡਰੋ ਨਾ, ਇਕੱਲੇ ਹੋਵੋ, ਭੀੜ ਤੋਂ ਅਲੱਗ ਹੋ ਕੇ ਵੇਖੋ, ਜਰਾ ਐਕਸਪੀਰੀਅੰਸ ਤੇ ਕਰੋ, ਤਜਰਬਾ ਤੇ ਕਰੋ। ਗੁਰੂ ਗੋਬਿੰਦ ਸਿੰਘ ਦੀ ਮਾਂ ਕਵੇ ਮੈਂ ਉਹਨਾਂ ਦੀ ਮਾਂ ਆ, ਤੇ ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਖੜੇ ਆ ਬਾਹਰ ਤੇ ਕਹਿੰਦੇ ਆ ਮੈਂ ਛੱਪਰੀ 'ਚ ਰਾਤ ਕੱਟਣੀ ਹੈ, ਕਿੱਥੇ ਗਰੀਬੀ ਹੈ, ਉਹ ਫੀਲਿੰਗ ਹੈ ਜਿਹੜੀ ਬੜੀ ਅਮੀਰਾਂ ਵਾਲੀ, ਉਹ ਕਿਸੇ ਮਹਾਰਾਣੀਆਂ ਦੀ ਫੀਲਿੰਗ ਇੱਦਾਂ ਦੀ ਨਹੀਂ ਹੋ ਸਕਦੀ, ਬਾਦਸ਼ਾਹ ਨੂੰ ਜੰਮਣ ਵਾਲੀ ਮਾਂ ਦੀ ਫੀਲਿੰਗ ਇੱਦਾਂ ਦੀ ਨਹੀਂ ਹੋ ਸਕਦੀ, ਔਰੰਗਜ਼ੇਬ ਨੂੰ ਜੰਮਣ ਵਾਲੀ ਮਾਂ ਦੀ ਫੀਲਿੰਗ ਇੱਦਾਂ ਦੀ ਨਹੀਂ ਹੋ ਸਕਦੀ। ਔਰੰਗਜ਼ੇਬ ਦੀ ਮਾਂ ਨੂੰ ਪੁੱਛੇ ਤੁਹਾਡਾ ਪੁੱਤ ਕੌਣ ਹੈ, ਕਹਿੰਦੇ ਔਰੰਗਜ਼ੇਬ, ਉਹ ਫੀਲਿੰਗ ਨਹੀਂ, ਪਿਓ ਨੂੰ ਕੈਦ ਕਰਨ ਵਾਲਾ ਬੰਦਾ ਹੈ, ਬੇਈਮਾਨ ਹੈ, ਠੱਗ ਹੈ, ਦੋ ਨੰਬਰੀਆ ਹੈ, ਧੋਖੇ ਕਰਕੇ ਬਣਿਆ ਬਾਦਸ਼ਾਹ ਹੈ, ਉਹਦੀ ਫੀਲਿੰਗ ਕਦੇ ਨਹੀਂ ਇੱਦਾਂ ਦੀ ਮਾਂ ਦੀ ਹੋ ਸਕਦੀ। ਮੈਂ ਔਰੰਗਜ਼ੇਬ ਦੀ ਮਾਂ, ਸ਼ਰਮ ਵੀ ਆਉਂਦੀ ਹੈ, ਕਿਵੇਂ ਦੱਸਾਂ ਮੇਰਾ ਪੁੱਤ ਹੈ। ਪਰ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦੀ ਮਾਂ ਹੈ, ਤਾਂ ਕਰਕੇ ਆਪਣੇ ਕੰਮ ਇੱਦਾਂ ਦੇ ਕਰੀਦੇ ਹੁੰਦੇ ਆ ਭਰਾਵੋ, ਤੁਹਾਡਾ ਵਿਹਾਰ ਤੁਹਾਡੀ ਜਾਇਦਾਦ ਹੈ, ਤੁਹਾਡੀ ਪ੍ਰੈਕਟੀਕਲਟੀ ਤੁਹਾਡੀ
ਭਲੀ ਸੁਹਾਵੀ ਛਾਤੁਰੀ ਜਾਮੈ ਗੁਣ ਗਾਏ, ਭਲੀ ਸੁਹਾਵੀ ਛਾਤੁਰੀ ਜਾਮੈ ਗੁਣ ਗਾਏ, ਕਿਤਹੀ ਕਾਮਨਾ ਤਾਲ ਹਰੇ, ਭਲੀ ਸੁਹਾਵੀ ਛਾਤੁਰੀ ਜਾਮੈ ਗੁਣ ਗਾਏ, ਭਲੀ ਸੁਹਾਵੀ ਛਾਤੁਰੀ ਜਾਮੈ ਗੁਣ ਗਾਏ।
ਇਹ ਸ਼ਬਦ ਤੇ ਆਪਾਂ ਸਾਰਾ ਸੁਣ ਲੈਂਦੇ ਹਾਂ, ਪਰ ਸਿੱਧਾ ਸਿੱਧਾ ਇਹਦਾ ਅਰਥ ਇਹ ਹੈ ਕਿ ਛੱਪਰੀਆਂ 'ਚ ਰਹਿਣ ਵਾਲੇ ਵੀ ਭਲੇ ਹੈ ਜੇ ਗੁਣ ਗਾਉਣ ਵਾਲੇ ਹੋਣ, ਜੇ ਗੁਣੀ ਹੋਣ, ਸਮਝਦਾਰ ਹੋਣ, ਅਕਲ ਵਾਲੇ ਹੋਣ, ਛੱਪਰੀਆਂ 'ਚ ਬੈਠੇ ਵੀ ਸੋਭਾ ਪਾਉਂਦੇ ਹੈ। ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ ਕਿਸ ਸਾਕ ਨਾ ਸਿੰਨਾ, ਪਰ ਜੇ ਸੱਚ ਪੱਲੇ ਹੈ ਅਕਲ ਵਾਲਾ ਹੈ ਰਾਜਾ ਸਗਲੀ
ਸ੍ਰਿਸ਼ਟ ਕਾ,
ਰਾਜਾ ਸਗਲੀ
ਸ੍ਰਿਸ਼ਟ ਸ੍ਰਿਸ਼ਟ ਕਾ,
ਹਰ ਨਾਮ
ਮਨ ਭਿੰਨਾ,
ਅਕਲ ਹੋਵੇ ਸਮਝ ਹੋਵੇ ਫਿਰ ਛੱਪਰੀਆਂ ਚੋਂ ਵੀ ਨੂਰ ਵੜਦਾ ਹੈ, ਕੱਚੇ ਘਰ ਵੀ ਸੋਹਣੇ ਲੱਗਦੇ। ਮੈਂ ਫਿਰ ਵਾਪਸ ਉੱਥੇ ਜਾਂਦਾ, ਸੰਘਰਸ਼ ਕਰ ਕੀਤਾ ਹੋਵੇ ਜ਼ਿੰਦਗੀ ਵਿੱਚ, ਪੁਰਾਣੇ ਘਰ ਕਿਤੇ ਪਏ ਹੈ, ਅਮਰੀਕਾ 'ਚ ਵੀ ਪਏ ਹੋਣਗੇ ਜੀ ਜਿਨ੍ਹਾਂ ਨੇ ਕੁਛ ਕੀਤਾ ਹੈ, ਉਹਨਾਂ ਦਾ ਘਰ ਤੁਹਾਨੂੰ ਪੁਰਾਣਾ ਵੀ ਲੱਗੇਗਾ, ਤੁਸੀਂ ਉਹਦੀ ਯਾਤਰਾ ਕਰਨ ਜਾਂਦੇ, ਵੇਖਣ ਜਾਂਦੇ, ਘੁੰਮਣ ਜਾਂਦੇ, ਵੇਖ ਕੇ ਆਈਏ। ਐਵਾਂ ਰੂਮ ਹੈ, ਛੋਟਾ ਜਿਹਾ ਰੂਮ ਤੁਹਾਨੂੰ ਆਪਣੇ ਵੱਡੇ ਰੂਮ ਨਾਲੋਂ ਵਧੀਆ ਲੱਗੇਗਾ, ਅੱਛਾ ਆਹ ਰੂਮ ਹੈ, ਏਦਾਂ ਇੰਟਰਸਟ ਬਣੇਗਾ, ਅੱਛਾ ਆਹ ਰੂਮ ਹੈ ਛੋਟਾ ਜਿਹਾ, ਇੱਥੇ ਰਹਿੰਦਾ ਸੀ, ਇੱਥੇ ਸੌਂਦਾ ਸੀ, ਛੋਟਾ ਜਿਹਾ ਘਰ ਵੀ ਤੁਹਾਨੂੰ ਵਧੀਆ ਲੱਗੇਗਾ ਜਿਨ੍ਹਾਂ ਨੇ ਸੰਘਰਸ਼ ਕੀਤਾ ਹੋਵੇਗਾ। ਅਕਲਾਂ ਵਾਲਿਆਂ ਦਾ, ਅਕਲਾਂ ਵਾਲਿਆਂ ਦੀਆਂ ਲੋਕੀ ਗੱਡਿਆਂ ਨੂੰ ਵੀ ਵੇਖ ਵੇਖ ਹੱਥ ਜੋੜਦੇ, ਮੱਥੇ ਟੇਕਦੇ, ਕਹਿੰਦੇ ਆਹ ਗੱਡਾ ਆਹ ਵਰਤਦਾ ਸੀ, ਨਿੱਕੀਆਂ ਨਿੱਕੀਆਂ ਚੀਜ਼ਾਂ ਉਹਨਾਂ ਦੀਆਂ ਸੋਹਣੀਆਂ ਲੱਗਦੀਆਂ। ਪਰ ਜਿਹੜੇ ਬੰਦੇ ਨੇ ਕੀਤਾ ਕੱਖ ਨਹੀਂ, ਭਾਵੇਂ ਜਹਾਜ਼ ਲਈ ਫਿਰੇ, ਕਿਹੜਾ ਵੇਖਦਾ, ਲਈ ਫਿਰਦੀ ਹੈ ਬੜੀ ਦੁਨੀਆ, ਕੌਣ ਵੇਖਦਾ ਜੀ, ਮਹਿਲਾਂ ਨੂੰ ਕੋਈ ਨਹੀਂ ਵੇਖਦਾ, ਇੱਥੇ ਵੱਡੇ ਵੱਡੇ ਸੋਹਣੇ ਸੋਹਣੇ ਬੈਡਰੂਮ ਹੈ, ਪਰ ਆਨੰਦਪੁਰ ਜਾ ਕੇ ਵੇਖਿਓ ਗੁਰੂ ਗੋਬਿੰਦ ਸਿੰਘ ਦਾ ਕਮਰਾ ਜਿਹਦੇ ਚ ਰਹਿੰਦੇ ਰਹੇ ਹੈ ਉਹਨੂੰ ਵੇਖਿਓ। ਉੱਥੇ ਲੋਕੀ ਅੱਖਾਂ ਬੰਦ ਕਰਕੇ ਬਹਿ ਜਾਂਦੇ ਆ, ਫੀਲਿੰਗ ਲੈਂਦੇ ਆ, ਕਹਿੰਦੇ ਕਿੰਨਾ ਇੱਥੇ ਜੀ ਲੱਗਦਾ ਸਾਡਾ। ਉਹ ਜੀ ਕਲਗੀ ਧਰ ਜੀ ਦੀ ਪ੍ਰੈਕਟੀਕਲਤੀ ਕਰਕੇ ਲੱਗਦਾ, ਇਸ ਕਰਕੇ ਵੱਖਰੇ ਲੱਗਦੇ ਆ, ਮਹਿਲ ਵੀ ਨਹੀਂ ਸੋਹਣੇ ਲੱਗਦੇ ਪਿਆਰਿਓ। ਕਹਿੰਦੇ ਛੱਪਰੀਆਂ ਵੀ ਪਲੀਆਂ ਹੈ, ਪਰ ਜੇ ਬੰਦਾ ਗੁਣ ਗਾਉਣ ਵਾਲਾ ਹੋਵੇ, ਅਕਲ ਵਾਲਾ ਹੋਵੇ, ਸਮਝ ਵਾਲਾ ਹੋਵੇ, ਛੱਪਰੀਆਂ ਵੀ ਸੋਹਣੀਆਂ ਲੱਗਦੀਆਂ। ਤਾਂ ਕਰਕੇ ਜ਼ਰੂਰੀ ਕੀ ਹੈ ਭਲਾ, ਸਮਝ, ਅਕਲ, ਗੁਣ, ਕੁਆਲਿਟੀ, ਕੁਆਲਿਟੀ ਜ਼ਿਆਦਾ ਜ਼ਰੂਰੀ ਹੈ। ਭਲੀ ਸੁਹਾਵੀ ਲੋ,
ਭਲੀ ਸੁਹਾਵੀ ਛੱਪਰੀ ਜਾ ਮੈਂ ਗੁਣ ਗਾਏ,
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ,
ਅਨੁਜ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਿਤ ਪ੍ਰਭ ਚਿਤ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਿਤ ਪ੍ਰਭ ਚਿਤ ਲਾਏ, ਜਲ ਜਾਓ ਬਟ ਤੁਹਾਰਾ ਮਾਲਾ ਪਟਾਏ, ਜਲ ਜਾਏ ਬਟ ਤੁਹਾਰਾ ਮਾਲਾ ਪਟਾਏ,
ਮਾਲਾ ਪਟਾਏ,
ਕਿਤਹੀ ਕਾਮਨਾ ਤੋਲ ਹਰ ਜਿਤ ਹਰ ਬਿਸਰਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ,
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ,
ਪੀਸਨ ਪੀਸਿਓ ਦੁਕਾਮਰੀ ਸੁਖ ਮਨ ਸੰਤੋਖ ਆਏ, ਸੁਖ ਮਨ ਸੰਤੋਖ ਆਏ, ਐਸੋ ਰਾਜ ਨਾ ਕਿਤੇ ਕਾਰ ਜਿਤਨੇ ਹੈ ਤ੍ਰਿਪ ਤਾਏ,
ਜਿਤਨੇ ਹੈ ਤ੍ਰਿਪ ਤਾਏ,
ਕਿਤ ਹੀ ਕਾਮ ਨਾ ਧੌਲ ਹਰ, ਕਿਤ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ,
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ,
ਨਗਨ ਫਿਰਤ ਰੰਗ ਏਕ ਕੇ ਉਹ ਸੋਭਾ ਪਾਏ,
ਚੇਤਾ ਰੱਖਿਓ ਨਗਨ ਫਿਰਤ ਰੰਗ ਏਕ ਹੈ ਉਹ ਸੋਭਾ ਪਾਏ, ਇਹ ਨਹੀਂ ਕੱਪੜੇ ਲਾ ਦਿਓ, ਜਿਵੇਂ ਆਪਾਂ ਕਹਿ ਨਹੀਂ ਦਿੰਦੇ ਭੁੱਖਾ ਨੰਗਾ, ਭੁੱਖਾ ਨੰਗੇ ਦਾ ਮਤਲਬ ਕੱਪੜੇ ਲਾਣੇ ਨਹੀਂ ਹੁੰਦੇ, ਵੀ ਉਹ ਭੁੱਖਾ ਨੰਗਾ ਜਿਹਾ ਵੀ ਹੋਵੇ ਸੋਭਾ ਪਾਉਂਦਾ ਹੈ ਜਿਹੜਾ ਇੱਕ ਨਾਲ ਜੁੜਿਆ, ਸਮਝ ਵਾਲਾ, ਅਕਲ ਵਾਲਾ, ਜਿਹੜਾ ਉਸ ਇੱਕ ਨਾਲ ਜੁੜਿਆ ਹੋਇਆ ਉਹਦਾ ਆਪਣੇ ਆਪ ਨੂੰ ਹਿੱਸਾ ਸਮਝਦਾ ਹੈ, ਪਾਰਟ ਸਮਝਦਾ ਹੈ, ਉਹ ਯੂਨੀਵਰਸ ਦਾ ਹਿੱਸਾ ਸਮਝਦਾ ਜਿਹੜਾ ਆਪਣੇ ਆਪ ਨੂੰ। ਉਹ ਕਹਿੰਦੇ ਨਗਨ ਫਿਰਤ ਰੰਗ ਏਕ ਕੈ, ਭੁੱਖਾ ਨੰਗਾ ਵੀ ਕਹਿੰਦੇ ਵਧੀਆ ਲੱਗਦਾ, ਨੰਗੇ ਫਿਰਨ ਦਾ ਮਤਲਬ ਕੱਪੜੇ ਲਾਣਾ ਨਹੀਂ ਭਾਈ, ਉਹ ਤੇ ਬਸਤਰ ਉਤਾਰ ਦਿਗੰਬਰ ਹੋਗ ਬਨ ਕਾ ਮਿਰਗ ਮੁਕਤ ਸਭ ਹੋਗ, ਉਹ ਤੇ ਕੱਪੜੇ ਲਾ ਕੇ ਕਹਿੰਦੇ ਆ ਜਿਹੜੇ ਤੁਰੇ ਫਿਰਦੇ ਨੇ ਕਿ ਇੱਦਾਂ ਦੇ, ਫਿਰ ਕਹਿੰਦੇ ਬਨਾਂ ਦੇ ਮਿਰਗ ਵੀ ਮੁਕਤ ਹੋ ਜਾਂਦੇ, ਉਹ ਤੇ ਨੰਗੇ ਹੀ ਹੈ ਸਾਰੇ, ਕੱਪੜੇ ਲਾ ਦੇਣੇ ਗੁਰਮਤ ਵਿੱਚ ਪਰਵਾਹ ਨਹੀਂ ਕਿ ਕੱਪੜੇ ਲਾ ਕੇ ਨਗਨ ਤੁਰੇ ਫਿਰੋ, ਕੱਪੜੇ ਲਾ ਕੇ ਨੰਗੇ ਤੁਰੇ ਫਿਰੋ ਇਹ ਕੋਈ ਅਵਸਥਾ ਨਹੀਂ। ਆ ਜਿਹੜੇ ਬਾਹਰ ਫੱਟੀਆਂ ਲੈ ਕੇ ਖੜੇ ਹੈ ਨਾ ਭਾਈ, ਇਹਨਾਂ ਦੇ ਕਥਾ ਵਾਚ ਕਹਿੰਦੇ ਆ ਮਾਈ ਭਾਗੋ ਦੀ ਅਵਸਥਾ ਬਣ ਗਈ, ਕਹਿੰਦੇ ਉਹਨੇ ਸਾਰੇ ਕੱਪੜੇ ਲਾ ਦਿੱਤੇ। ਇਹਨਾਂ ਨੇ ਕਿਹਾ ਮਾਈ ਭਾਗੋ ਬਾਰੇ ਤੇ ਕੌਣ ਕਹਿੰਦਾ? ਸੂਰਜ ਪ੍ਰਕਾਸ਼ ਗ੍ਰੰਥ ਚ ਲਿਖਿਆ, ਸੂਰਜ ਪ੍ਰਕਾਸ਼ ਗ੍ਰੰਥ ਚ ਲਿਖਿਆ ਕਿ ਮਾਈ ਭਾਗੋ ਦੀ ਏਦਾਂ ਦੀ ਅਵਸਥਾ ਬਣ ਗਈ ਉਹਨੇ ਸਾਰੇ ਕੱਪੜੇ ਲਾ ਦਿੱਤੇ। ਨਹੀਂ ਭਾਈ, ਗੁਰਮਤ ਵਿੱਚ ਕੋਈ ਏਦਾਂ ਦੀ ਅਵਸਥਾ ਨਹੀਂ ਹੁੰਦੀ, ਸਿੱਖੀ ਵਿੱਚ ਕੋਈ ਏਦਾਂ ਦੀ ਅਵਸਥਾ ਨਹੀਂ ਹੁੰਦੀ। ਬੰਦਾ ਕੱਪੜੇ ਲਾ ਦੇਵੇ ਗੁਰਬਾਣੀ ਦੀ ਅਕਲ ਆ ਕੇ ਤੇ ਬੰਦੇ ਨੂੰ ਚੱਜ ਆਉਂਦਾ ਜ਼ਿੰਦਗੀ ਜਿਉਣ ਦਾ। ਮੈਂ ਰਹਿਣੀ ਬਹਿਣੀ ਕਹਿਣੀ ਸਹਿਣੀ ਸਿੱਖਦਾ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦੇ ਆ ਖੇਲਦੇ ਆ ਪੈ ਨੰਦੇ ਆ ਖਾ ਬੰਦੇ ਆ ਵਿੱਚੇ ਹੋਵੇ ਮੁਕਤ। ਹੱਸਣਾ ਦੀ ਜਾਚ ਆਉਂਦੀ ਹੈ ਗੁਰਬਾਣੀ ਨਾਲ ਜੁੜ ਕੇ, ਪਹਿਨਣ ਦੀ ਜਾਚ ਆਉਂਦੀ ਹੈ ਗੁਰਬਾਣੀ ਨਾਲ ਜੁੜ ਕੇ, ਖੇਲਣ ਦੀ ਜਾਚ ਆਉਂਦੀ ਹੈ ਗੁਰਬਾਣੀ ਨਾਲ ਜੁੜ ਕੇ, ਹੱਸਣ ਦੀ ਜਾਚ ਆਉਂਦੀ ਹੈ ਗੁਰਬਾਣੀ ਨਾਲ ਜੁੜ ਕੇ। ਬੰਦਾ ਕਮਲਾ ਨਹੀਂ ਬਣ ਜਾਂਦਾ ਗੁਰਬਾਣੀ ਨਾਲ, ਤੇ ਬੰਦਾ ਸਿਆਣਾ ਹੁੰਦਾ, ਅਕਲ ਵਾਲਾ ਹੁੰਦਾ ਭਾਈ, ਸਮਝ ਵਾਲਾ ਹੁੰਦਾ। ਏਦਾਂ ਦੀ ਕੋਈ ਅਵਸਥਾ ਨਹੀਂ ਹੁੰਦੀ। ਹੋਇਆ ਪਤਾ ਕੀ ਹੈ ਭਰਾਵੋ, ਇੱਕੋ ਇੱਕ ਬੀਬੀ ਹੋਈ ਸਿੱਖ ਧਰਮ ਵਿੱਚ ਜਿਹਨੇ ਤਲਵਾਰ ਚੱਕੀ ਪਹਿਲੀ ਵਾਰੀ ਜੰਗ 'ਚ ਲੜੀ। ਪਹਿਲੀ ਵਾਰ ਕਿਸੇ ਬੀਬੀ ਨੇ ਮਰਦਾਂ ਨੂੰ ਚੈਲੰਜ ਕੀਤਾ, ਪਹਿਲੀ ਵਾਰ ਕਿਸੇ ਬੀਬੀ ਨੇ ਹਿੰਮਤ ਕੀਤੀ, ਆਪਣੇ ਭਰਾਵਾਂ ਦੇ ਵਿੱਚ ਹਿੰਮਤ ਭਰੀ, ਉਹ ਕਮਲੇ ਉਹ ਛੱਡ ਕੇ ਆ ਗਏ ਕਲਗੀਆਂ ਵਾਲੇ ਨੂੰ। ਇੱਕ ਬੀਬੀ ਇੰਨੀ ਵਧੀਆ ਬਹਾਦਰੀ ਵਿਖਾਈ, ਉਸ ਵੇਲੇ ਦਾ ਪੁਜਾਰੀ ਬਰਦਾਸ਼ਤ ਨਾ ਕਰ ਸਕਿਆ। ਇਤਿਹਾਸ ਵਿੱਚ ਉਸ ਬੀਬੀ ਨੂੰ ਇਹ ਕਹਿ ਦਿੱਤਾ ਵੀ ਉਹਦੇ ਕੱਪੜੇ ਲਾਹ ਤੇ ਜੀ, ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਮਾਈ ਭਾਗੋ ਵਰਗੀ। ਪਰ ਕੋਈ ਏਦਾਂ ਦੀ ਅਵਸਥਾ ਨੀ। ਨਗਨ ਫਿਰਤ ਰੰਗ ਏਕ ਕਹਿ ਉਹ ਸੋਭਾ ਪਾਏ। ਲੱਸੋ
ਨਗਨ ਫਿਰਤ ਰੰਗ ਏਕ ਕਹਿ ਉਹ ਸੋਭਾ ਪਾਏ। ਪਾਟ ਪਟੰਬਰ ਬਿਰਥਿਆ ਜੇ ਰਚ ਲੋ ਭਾਏ, ਸਭ ਕਿਛ ਤੁਮਰੇ ਹੱਥ ਪ੍ਰਭੁ ਆਪ ਕਰੇ ਕਰਾਏ, ਆਪ ਕਰੇ ਕਰਾਏ। ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ, ਨਾਨਕ ਦਾਨ ਪਾਏ। ਕਿਤਨੀ ਕਾਮਨਾ ਹਰ ਬਿਸਰਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ।
ਸੋ ਧੰਨ ਕੁੰਮਾ ਮਾਸ਼ਕੀ ਹੈ, ਕਹਿੰਦਾ ਜੀ ਮੇਰੀ ਛੱਪਰੀ ਤੁਹਾਡੀ ਹੈ, ਤੁਸੀਂ ਰਹੋ ਇਹਦੇ 'ਚ। ਕਮਾਲ ਦੀ ਗੱਲ ਇਹ ਹੈ ਕਿ ਹੈ ਗਰੀਬ ਹੈ, ਅੰਦਰ ਅਮੀਰ ਹੈ, ਅੰਦਰੋਂ ਤਕੜਾ ਮਜ਼ਬੂਤ ਹੈ। ਮਾਤਾ ਜੀ ਉਹਦੇ ਘਰ ਰਹੇ, ਉੱਥੇ ਨੇੜੇ ਇੱਕ ਗਰੀਬ ਮਾਤਾ ਹੈ, ਉਹਦੇ ਘਰੋਂ ਪ੍ਰਸ਼ਾਦਾ ਲਿਆ ਕੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਛਕਾਇਆ, ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਪ੍ਰਸ਼ਾਦਾ ਛਕਾਇਆ। ਰਾਤ ਮਾਤਾ ਜੀ ਨੇ ਅਤੇ ਸਾਹਿਬਜ਼ਾਦਿਆਂ ਨੇ ਸੱਤ ਪੋਹ ਦੀ ਰਾਤ ਕੁੰਮੇ ਮਾਸ਼ਕੀ ਦੀ ਛੱਪਰੀ ਦੇ ਵਿੱਚ ਕੱਟੀ। ਸੱਤ ਪੋਹ ਦੀ ਰਾਤ ਕੁੰਮੇ ਮਾਸ਼ਕੀ ਦੀ ਛੱਪਰੀ ਵਿੱਚ ਕੱਟੀ। ਅੱਠ ਪੋਹ ਨੂੰ ਸਵੇਰੇ ਗੰਗੂ ਮਿਲਿਆ ਸੀ। ਮਾਤਾ ਜੀ ਨੇ ਕਿਹਾ ਸੀ ਕਰੀਮ ਬਖਸ਼ ਨੂੰ, ਜਾ ਪੁੱਤਰਾ ਵੇਖ ਕੋਈ ਮਿਲ ਜਾਏ ਤੈਨੂੰ, ਕੋਈ ਵਿਛੜਿਆ, ਅਸੀਂ ਖਾਲਸੇ ਨਾਲ ਦੁਬਾਰਾ ਮਿਲ ਸਕੀਏ। ਅਤੇ ਕੁੰਮਾ ਮਾਸ਼ਕੀ ਲੱਭਦਾ ਲੱਭਦਾ ਫਿਰ ਗਿਆ, ਉਹਨੂੰ ਗੰਗੂ ਮਿਲਿਆ ਅਤੇ ਗੰਗੂ ਨੂੰ ਫਿਰ ਛੱਪਰੀ 'ਚ ਲੈ ਆਇਆ। ਮਾਤਾ ਜੀ ਜਦੋਂ ਤੁਰਨ ਲੱਗੇ ਗੰਗੂ ਦੇ ਨਾਲ, ਗੰਗੂ ਚੱਲ ਚੱਲੀਏ, ਤੇ ਉਦੋਂ ਟੁੰਮੇ ਮਾਸ਼ਕੀ ਨੂੰ ਆਪਣੀ ਥੈਲੀ ਦੇ ਵਿੱਚੋਂ ਪੰਜ ਮੋਹਰਾਂ ਕੱਢ ਕੇ ਦਿੱਤੀਆਂ, ਉਹ ਲਵੇ ਨਾ ਮਾਤਾ ਜੀ, ਕਹਿੰਦੇ ਲੈ ਲੈ। ਸੋਨੇ ਦੀਆਂ ਪੰਜ ਮੋਹਰਾਂ ਦਿੱਤੀਆਂ ਗੰਗੂ ਨੂੰ, ਤੇ ਉਹ ਬੀਬੀ ਨੂੰ ਦੋ ਮੋਹਰਾਂ ਦਿੱਤੀਆਂ, ਜਿਹਨੇ ਪ੍ਰਸ਼ਾਦਾ ਉਹਨੂੰ ਬੁਲਾ ਕੇ ਮੋਹਰਾਂ ਦਿੱਤੀਆਂ। ਬਸ ਉਹ ਪੈਸੇ ਨੂੰ ਵੇਖ ਕੇ ਗੰਗੂ ਦਾ ਮਨ ਡੋਲਿਆ। ਆਪਾਂ ਬਾਕੀ ਦੀ ਗੱਲ ਕੱਲ ਦੇ ਦੀਵਾਨ ਚ ਕਰਾਂਗੇ, ਕਿਉਂਕਿ 9 ਵਜੇ ਤੱਕ ਪੂਰੀ ਸਮਾਪਤੀ ਕਰਨੀ ਹੈ। ਪੁਲਿਸ ਵਾਲਿਆਂ ਦਾ, ਪ੍ਰਸ਼ਾਸਨ ਵਾਲਿਆਂ ਦਾ ਇੱਥੇ ਦਾ ਜਿਹੜਾ ਸਿਸਟਮ ਬਣਿਆ ਹੋਇਆ, ਤੇ ਮੇਰੀ ਆਪ ਸਾਰਿਆਂ ਨੂੰ ਅਰਜ਼ ਹੈ ਇੱਕ ਜ਼ਰੂਰੀ ਕਿ ਕੱਲ ਨੂੰ ਮੇਰਾ ਖਿਆਲ ਹੈ ਜਿਹੜਾ ਅੱਜ ਤੇ ਰਸਤਾ ਬੰਦ ਰੱਖਿਆ ਉਹਨਾਂ ਨੇ, ਜਿਹੜੇ ਬਾਹਰ ਖੜ੍ਹੇ ਸੀ ਵੀਰ, ਉਹਨਾਂ ਨੇ ਬਲੌਕ ਕਰ ਦਿੱਤਾ ਸੀ ਰਸਤਾ, ਅਤੇ ਸੰਗਤ ਨੂੰ ਅੰਦਰ ਆਉਣ ਦੀ ਬਹੁਤ ਵੱਡੀ ਪ੍ਰੋਬਲਮ ਰਹੀ। ਮੈਂ ਅੰਦਰ ਬੈਠਾ ਵੇਖਦਾ ਸੀਗਾ, ਉਹ ਸਾਹਮਣੇ ਚੱਲਦਾ ਸੀ TV 'ਚ ਵੀਡੀਓ 'ਤੇ ਆ ਰਿਹਾ ਸੀ, ਅਤੇ ਸੰਗਤ ਦੀਆਂ ਗੱਡੀਆਂ ਜਿਹੜੀਆਂ ਸੀ ਇੱਦਾਂ ਹੀ ਲੰਘ ਰਹੀਆਂ ਸੀ ਅੱਗੇ, ਕਿਉਂਕਿ ਗੇਟ 1.5-2 ਘੰਟੇ ਗੇਟ ਬੰਦ ਰਿਹਾ, ਉਹ ਗੇਟ ਅੱਗੇ ਖੜ੍ਹੇ ਰਹੇ। ਸੰਗਤ ਫਿਰ ਪਰੇਸ਼ਾਨ ਹੁੰਦੀ ਹੈ, ਕਈ ਡਰ ਵੀ ਜਾਂਦੇ ਆ, ਬੱਚੇ ਹੁੰਦੇ ਨਾਲ ਨਿੱਕੇ ਨਿੱਕੇ, ਅੱਗੇ ਵਾਲੇ ਵੀ ਨਿੱਕੇ ਨਿੱਕੇ ਬੱਚੇ ਲੈ ਕੇ ਆਏ ਆ, ਵੀ ਛੋਟੇ ਛੋਟੇ ਬੱਚੇ, ਇਸ ਕਰਕੇ ਲੈ ਕੇ ਆ ਵੀ ਬੱਚਿਆਂ ਨੂੰ ਕੋਈ ਪਿੱਛੇ ਨਹੀਂ ਧੱਕਾ ਮਾਰ ਸਕਦਾ, ਕਹਿ ਨਹੀਂ ਸਕਦਾ, ਬੱਚਿਆਂ ਨੂੰ ਤੇ ਪੁਲਿਸ ਨੇ ਵੀ ਪਿੱਛੇ ਨਹੀਂ ਕਰਨਾ ਹੁੰਦਾ। ਨਿੱਕੇ ਨਿੱਕੇ ਨਿਆਣਿਆਂ ਦੇ ਬ੍ਰੇਨ ਵਾਸ਼ ਕਰਦੇ ਆ, ਇਹ ਜੀ ਨਿਰੰਕਾਰੀ ਹੈ, ਇਹ ਜੀ ਇੱਦਾਂ ਆ, ਇਹ ਜੀ ਇੱਦਾਂ ਆ। ਭਾਈ ਲੱਖਾਂ ਸੰਗਤਾਂ ਦੀਵਾਨ ਸੁਣਦੀਆਂ, ਇੰਟਰਨੈਟ ਦੇ ਉੱਤੇ ਸਾਡੇ ਸਾਰੇ ਦੀਵਾਨ ਪਏ ਹੈ, ਤੁਸੀਂ ਕਿਰਪਾ ਕਰਕੇ ਆਪ ਸੁਣੋ, ਆਪ ਸਮਝੋ, ਕਿਉਂਕਿ ਜਿਹੜੇ ਸੁਣਨ ਵਾਲੇ ਉਹ ਐਡੇ ਕਮਲੇ ਨਹੀਂ ਹੁੰਦੇ। ਜੇ ਮੈਂ ਐਡਾ ਗਲਤ ਬੋਲਦਾ ਹੋਵਾਂ ਤਾਂ ਸੁਣੇਗਾ ਕਿਉਂ? ਅਗਲਾ ਮੈਨੂੰ ਸਟੇਜ ਤੋਂ ਲਾਏਗਾ ਨਾ ਥੱਲੇ, ਐਡਾ ਇਹੋ ਜਿਹੀਆਂ ਗੱਲਾਂ ਕਰਾਂਗੇ, ਕਿਉਂਕਿ ਸੰਗਤ ਨੇ ਸਾਰਾ ਦੀਵਾਨ ਸੁਣਿਆ ਹੁੰਦਾ। ਇਹ ਕੱਟ ਕੱਟ ਕੇ ਕਲਿੱਪ ਬਣਾ ਬਣਾ ਕੇ ਕਿਤੋਂ ਕੋਈ ਗੱਲ ਕੱਟ ਲੈਂਦੇ ਆ, ਕਿਤੋਂ ਕੋਈ ਕੱਟ ਲੈਂਦੇ ਆ। ਇੱਕ ਸੁਣਿਓ ਗੱਲ, ਮੈਂ ਗੱਲ ਸੁਣਾ ਰਿਹਾ ਇੱਦਾਂ ਸਟੇਜ 'ਤੇ, ਮੈਂ ਕਿਹਾ ਬਈ ਧੰਨ ਗੁਰੂ ਨਾਨਕ ਪਾਤਸ਼ਾਹ ਬਾਰੇ ਇਤਿਹਾਸ 'ਚ ਲਿਖਿਆ ਉਹਨਾਂ ਨੇ ਸਰਾਧ ਕੀਤਾ ਆਪਣੇ ਪਿਤਾ ਦਾ, ਤੇ ਗੁਰੂ ਨਾਨਕ ਗੁਰਬਾਣੀ ਦੇ ਵਿੱਚ ਲਿਖਿਆ ਵੀ ਜੀਵਤ ਪਿੱਤਰ ਦਾ ਮਨ ਹੈ ਕਉ ਮੂਏ ਸਰਾਧ ਕਰਾਹੀ। ਇਤਿਹਾਸ ਕਹਿੰਦਾ ਸਰਾਧ ਕੀਤਾ, ਪਰੇ ਲੈ ਜਾ ਇਤਿਹਾਸ, ਇਹ ਬੰਦੇ ਦਾ ਲਿਖਿਆ, ਅਸੀਂ ਗੁਰਬਾਣੀ ਨੂੰ ਮੰਨਣਾ। ਇੰਨੀ ਗੱਲ ਕੱਟ ਲਈ, ਪਰੇ ਲੈ ਜਾ ਇਤਿਹਾਸ, ਇਹ ਬੰਦੇ ਦਾ ਲਿਖਿਆ, ਮੈਂ ਗੁਰਬਾਣੀ ਨੂੰ ਮੰਨਣਾ। ਇਹ ਕਹਿੰਦੇ ਆ ਤੇ ਇਤਿਹਾਸ ਨੂੰ ਮੰਨਦਾ ਹੀ ਨਹੀਂ, ਨਾ ਸਾਹਿਬਜ਼ਾਦਿਆਂ ਨੂੰ ਮੰਨਦਾ, ਨਾ ਗੁਰੂ ਗੋਬਿੰਦ ਸਿੰਘ ਨੂੰ ਮੰਨਦਾ। ਮੈਂ ਕਹਿ ਰਿਹਾ ਗਲਤ ਇਤਿਹਾਸ ਹੈ ਜਿਹੜਾ ਸਾਡੇ ਵਿੱਚ ਗਲਤ ਰੀਤਾਂ ਚੱਲੀਆਂ, ਇਹ ਗਲਤ ਇਤਿਹਾਸ ਹੈ ਜਿਹੜਾ ਗੁਰਬਾਣੀ ਦੇ ਮੁਤਾਬਕ ਗਲਤ ਹੈ, ਅਸੀਂ ਨਹੀਂ ਉਹ ਮੰਨਦੇ। ਜੇ ਸਾਡੇ ਗੁਰੂ ਸਾਹਿਬ ਇੱਦਾਂ ਕਿੱਦਾਂ ਕਰ ਸਕਦੇ ਹੈ? ਜੇ ਆਪ ਸਰਾਧ ਕਰਨ ਤੋਂ ਰੋਕਦੇ ਹੈ ਤੇ ਆਪਣੇ ਪਿਤਾ ਦਾ ਸਰਾਧ ਕਿਵੇਂ ਕਰ ਸਕਦੇ ਹੈ? ਪਰ ਹਰ ਗੱਲ ਨੂੰ ਬਣਾ ਕੇ ਬ੍ਰੇਨ ਵਾਸ਼ ਕਰਨ ਵਾਸਤੇ ਹਰ ਗੱਲ ਕਹਿੰਦੇ ਹੈ। ਸਾਡੇ ਸਾਰੇ ਦੀਵਾਨ ਔਨਲਾਈਨ ਨੈੱਟ ਦੇ ਉੱਤੇ ਸਾਰਾ ਕੁਝ ਪਿਆ, ਕਿਰਪਾ ਕਰਕੇ ਸਾਰੇ ਦੀਵਾਨ ਆਪ ਸੁਣ ਲਓ। ਬਾਕੀ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਾਰਿਆਂ ਨੇ ਆਉਣਾ ਹੈ, ਜਿੱਥੇ ਆਪ ਆਉਣਾ ਹੈ ਉੱਥੇ ਨਾਲ ਸਾਰੀਆਂ ਸੰਗਤਾਂ ਨੂੰ ਪ੍ਰੇਰ ਕੇ ਲੈ ਕੇ ਆਉਣਾ ਹੈ। ਕੱਲ੍ਹ ਦੇ ਦੀਵਾਨ ਵਿੱਚ ਵੱਧ ਚੜ ਕੇ ਵੇਲੇ ਨਾਲ 6:30 ਦੀਵਾਨ ਸ਼ੁਰੂ ਕਰ ਲਾਂਗੇ, ਅਤੇ ਕੱਲ੍ਹ ਸ਼ਨੀਵਾਰ ਵੀ ਹੈ, ਕਿਰਪਾ ਕਰਕੇ ਵੇਲੇ ਨਾਲ 6:00 ਆ ਕੇ ਆਪੋ ਆਪਣੀ ਜਗ੍ਹਾ 'ਤੇ ਬੈਠਣ ਦੀ ਖੇਚਲ ਕਰਨੀ। ਕੱਲ੍ਹ ਪ੍ਰਸ਼ਾਸਨ ਨੂੰ ਕਹਿ ਕੇ ਭਾਈ ਇਹ ਥੋੜ੍ਹਾ ਜਿਹਾ ਸਾਈਡ 'ਤੇ ਖੜ੍ਹੇ ਰਹਿਣ, ਸੰਗਤ ਨੂੰ ਪਰੇਸ਼ਾਨੀ ਨਾ ਹੋਵੇ। ਪਿੱਛੇ ਪਾਰਕਿੰਗ ਬਣੀ ਹੈ, ਗੱਡੀਆਂ ਤੁਹਾਡੀਆਂ ਗੁਰਦੁਆਰੇ ਦੇ ਵਿੱਚ ਪਿਛਲੇ ਪਾਸੇ ਪਾਰਕਿੰਗ 'ਚ ਲੱਗ ਸਕਣ, ਇਹਦੇ ਵਾਸਤੇ ਕੋਸ਼ਿਸ਼ ਕਰੀਏ। ਪ੍ਰਬੰਧਕ ਕਮੇਟੀ ਦਾ ਉੱਦਮ ਹੈ, ਅਸਲ ਕਾਰਨ ਉਹਨਾਂ ਦਾ ਇਹੀ ਹੈ ਵੀ ਸਟ੍ਰੈਸ ਪਵੇ, ਕਮੇਟੀ ਵੀ ਪਰੇਸ਼ਾਨ ਹੋਵੇ, ਸੰਗਤ ਵੀ ਪਰੇਸ਼ਾਨ ਹੋਵੇ, ਆਪਾਂ ਵੀ ਪਰੇਸ਼ਾਨ ਹੋਈਏ, ਅੱਕ ਕੇ ਕੀ ਕਹਿਣ, ਲਓ ਜੀ ਅਸੀਂ ਕਰਦੇ ਹੀ ਨਹੀਂ ਪ੍ਰੋਗਰਾਮ, ਅੱਕ ਕੇ ਇਹ ਬੰਦੇ ਇਹ ਕਹਿ ਦੇਣ। ਕਿਉਂਕਿ ਜੇ ਦੀਵਾਨ ਤੁਸੀਂ ਰੌਲਾ ਰੱਪਾ ਨਾ ਹੋਵੇ, ਦੀਵਾਨ ਦਾ ਰੰਗ ਕੁਝ ਹੋਰ ਤਰ੍ਹਾਂ ਦਾ ਹੁੰਦਾ, ਜਦੋਂ ਰੌਲਾ ਰੱਪਾ ਪੈ ਜਾਂਦਾ ਦੀਵਾਨ ਦਾ ਗੱਲ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ, ਕਿਉਂਕਿ ਅਸਰ ਤੇ ਉਹਦਾ ਹੋਣਾ ਹੀ ਹੋਣਾ, ਸੰਗਤ ਵੀ ਪਰੇਸ਼ਾਨ ਹੁੰਦੀ ਹੈ। ਤਾਂ ਕਰਕੇ ਆਪਾਂ ਕੱਲ੍ਹ ਦੇ ਦੀਵਾਨ 'ਚ ਵੱਧ ਚੜ ਕੇ ਪਹੁੰਚ ਕੇ, ਪਰਸੋਂ ਦਿਨ ਦਾ ਦੀਵਾਨ ਹੈ ਸਾਰਿਆਂ ਨੇ, ਕੱਲ੍ਹ ਰਾਤ ਦੇ ਦੀਵਾਨ ਵਿੱਚ ਅਤੇ ਪਰਸੋਂ ਦਿਨ ਦੇ ਦੀਵਾਨ ਵਿੱਚ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। ਸਾਰੀਆਂ ਸੰਗਤਾਂ ਦਾ ਧੰਨਵਾਦ। ਗੱਜ ਕੇ ਹੁਣ ਆਪਾਂ ਆਨੰਦ ਸਾਹਿਬ 'ਚ ਬੋਲੋ, ਬਾਕੀ ਆਪਾਂ ਇਤਿਹਾਸ ਸਾਹਿਬਜ਼ਾਦਿਆਂ ਦਾ, ਸ਼ਹੀਦੀ ਦਾ ਕੱਲ੍ਹ ਆਪਾਂ ਰਾਤ ਦੇ ਦੀਵਾਨ 'ਚ ਵਿਚਾਰਾਂਗੇ। ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ ਸ਼ਹੀਦੀ ਕਿਸ ਤਰ੍ਹਾਂ ਹੋਈ ਹੈ, ਇਹ ਆਪਾਂ ਕੱਲ੍ਹ ਦੇ ਦੀਵਾਨ 'ਚ ਗੱਲ ਕਰਾਂਗੇ। ਸਾਰੀ ਸੰਗਤ ਨੂੰ ਬੇਨਤੀ ਹੈ ਜੀ, ਗੁਰੂ ਸਾਹਿਬ ਦੀ ਸੋਖਾਸਨ ਦੀ ਸੇਵਾ ਹੋਏਗੀ ਫਿਰ ਚੱਲਾਂਗੇ। 5 ਮਿੰਟ ਤੁਸੀਂ ਟਿਕਾ ਬਣਾਓ, ਅਰਦਾਸ ਸੁਣ ਕੇ ਹੁਕਮਨਾਮੇ ਸੁਣ ਕੇ ਫੇਰ ਚਾਲਾ ਪਾਇਓ, ਪੰਜ ਮਿੰਟ ਨਾਲ ਕੋਈ ਫਰਕ ਨਹੀਂ ਪੈਣਾ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਜਾਣਗੇ ਫੇਰ ਆਪਾਂ ਸਾਰੀ ਸੰਗਤ ਨੇ ਚਾਲਾ ਪਾਉਣਾ। ਤਕੜੇ ਹੋ ਕੇ ਆਓ, ਰਲ ਮਿਲ ਕੇ ਆਨੰਦ ਸਰਜੀਏ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਬਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਦਾ ਪਾਇਆ ਵੱਡੀਆਂ ਵਧਾਇਆ, ਨਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣੇ ਸ਼ਬਦੋ ਤਾਂ ਗਾਵੋ ਹਰੀ ਕੇਰਾ ਪਾਇਆ, ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਮਨ ਮੇਰਾ ਤੂੰ ਸਦਾ ਰਹੋ ਹਰਿਆਲੇ, ਰਹੋ ਤੂੰ ਮਨ ਮੇਰੇ ਤੂੰ ਸਭ ਸਾਰਾ ਸਭ ਸਵਾਰਨਾ, ਗੱਲਾਂ ਗੱਲਾਂ ਸਮਰੱਥ ਸਵਾਮੀ ਸੋਖੇ ਮਨੋਗ ਸਾਰੇ, ਮਨ ਮੇਰੇ ਸਦਾ ਰਹੋ ਹਰਿਆਲੇ, ਸਾਚੇ ਸਾਹਿਬਾ
ਤੇ